दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे से परसों पिछले अध्याय की समाप्ति हुई सी। अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज की कथा नूं इत्थों ही प्रारंभ करदा। सन्यासी भगवान गिर बिचर्यो देश बदेश आवत पयो पंजाब में जिसके भाग वशेष। ग्रंथाकार भाई संतोख सिंह जी लिखते ने एक सन्यासी सी जिसका नाम सी भगवान गिर। वो देशों विदेशों दे विच बहुत फिरिया, आखिरकार फिरद्या फिरद्या वह पंजाब के इलाके दे विच पहुंच गया जिसके भाग विशेष जिस दे बहुत वड्डे भाग जागृत होए। जह कह महमा सत गुर केरी सबहिन ते सुन श्रोण कनेरी। जदों सन्यासी भगवान गिर पंजाब दे इलाके दे विच पहुंचिया ते जगह जगह दे उते हर एक जगह दे उते उन्ने सतगुरु सच्चे पातशाह जी दी वड्डी महिमा नूं सुने। मन अनुराग जाग बेलागा दर्शन चाहत पा वड भागा। सतगुरां दी जदों उसने महिमा सुनी ते मन दे विच इस तरह दा प्रेम लगा है कि हुण वड्डे भागां वाले दा जी करदा है कि सतगुरां दे मैं दर्शन करां। सन्यासी के पंथ मजारा तन कुल को अभिमान निवारा। सन्यासियां दे मार्ग दे उत्ते चलदा सी अपने धन दा अपने कुल दा सारा अहंकार उसने दूर कीता सी। तन लालस दर्शन को आवा हृदय मनोरथ एव उठावा। ग्रंथाकार भाई संतोख सिंह जी लिखते ने कि तन भागां वाला होया कि उस दे मन दे विच सतगुरां दे दर्शन करन दी लालसा जागी अपने मन दे विच एक मनोरथ नूं धारण करके वो आया। जेकर परमेश्वर अवतारू अवनी पर ठानत व्यवहारू। कवि जी लिखते ने दर्शन करन दे वास्ते ते आया पर मन दे विच उसने एक मनोरथ नूं धारण कर लिया। सोचदा है जेकर परमेश्वर अवतारू के जेकर सतगुरु हर राय सच्चे पातशाह जी परमेश्वर दा अवतार ने ਅਮਨੀ ਪਰਠਾਣਤ ਵਿਵਹਾਰੂ। ਜੇਕਰ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਪਰਮੇਸ਼ਵਰ ਦਾ ਅਵਤਾਰ ਆਪ ਹੀ ਦੁਨੀਆ ਦੇ ਉੱਤੇ ਇਸ ਪ੍ਰਿਥਵੀ ਦੇ ਉੱਤੇ ਵਿਹਾਰ ਕਰਦੇ ਨੇ। ਤਉ ਮੁਝ ਕੋ ਦਰਸ਼ਨ ਮਦੇਵ ਰੂਪ ਚਤਰ ਪੁਜ ਕੋ ਧਰ ਲੇਵੈ। ਤੇ ਮਨ ਦੇ ਵਿੱਚ ਮਨੋਰਥ ਇਹ ਉਠਾਇਆ ਸੀ ਕਿ ਤਾਂ ਮੈਨੂੰ ਦਰਸ਼ਨ ਇਸ ਤਰੀਕੇ ਦੇ ਨਾਲ ਦੇਣ ਕਿ ਚਾਰ ਭੁਜਾਂ ਵਾਲੇ ਬਣ ਕੇ, ਕਿਉਂਕਿ ਭਗਵਾਨ ਵਿਸ਼ਨੂੰ ਜੀ ਦਾ ਜਿਹੜਾ ਸਰੂਪ ਹੈ ਉਹ ਚਾਰ ਬਾਹਾਂ ਵਾਲਾ ਸਰੂਪ ਹੈ। ਮਨ ਦੇ ਵਿੱਚ ਉਸਨੇ ਮਨੋਰਥ ਧਾਰਨ ਕੀਤਾ ਕਿ ਜੇਕਰ ਵਾਕਿਆ ਹੀ ਸਤਿਗੁਰੂ ਹਰਿਰਾਏ ਜੀ ਪਰਮੇਸ਼ਰ ਦਾ ਅਵਤਾਰ ਨੇ ਅਤੇ ਮਨੁੱਖੀ ਲੀਲਾ ਕਰਦੇ ਨੇ ਮਾਤ ਲੋਕ ਦੇ ਉੱਤੇ ਆ ਕੇ, ਅਤੇ ਫਿਰ ਮੈਨੂੰ ਉਸੇ ਤਰ੍ਹਾਂ ਦਾ ਵਿਸ਼ਨੂੰ ਭਗਵਾਨ ਦਾ ਦਰਸ਼ਨ ਹੋਵੇ ਜਿਨ੍ਹਾਂ ਦੀਆਂ ਚਾਰ ਬਾਹਾਂ। ਮੈਂ ਪੁਣ ਬਣੋ ਸਿੱਖ ਇਨ ਕੇਰਾ ਜਿਨ ਕੋ ਪਸਰਿਓ ਜਸ ਬਹੁ ਤੇਰਾ। ਸੋਚਿਆ ਸੰਨਿਆਸੀ ਭਗਵਾਨ ਗਿਰ ਨੇ ਕਿ ਤਾਂ ਹੀ ਮੈਂ ਇਹਨਾਂ ਦਾ ਚੇਲਾ ਸਿੱਖ ਬਣਾਂਗਾ ਜਿਨ੍ਹਾਂ ਸਤਿਗੁਰਾਂ ਦਾ ਜਸ ਬਹੁਤੀ ਜਗ੍ਹਾ ਦੇ ਉੱਤੇ ਬਹੁਤਾ ਫੈਲਿਆ। ਸਤਿਗੁਰ ਅੰਤਰ ਜਾਮੀ ਜਾਣਾ ਬਣੇ ਚਤਰ ਪੁਜ ਰੂਪ ਸਜਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਮਨ ਦੀ ਗੱਲ ਨੂੰ ਬੁੱਝਿਆ ਅਤੇ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਸਰੂਪ ਸੀ ਨਾ ਉਹ ਚਾਰ ਬਾਹਾਂ ਵਾਲਾ ਭਗਵਾਨ ਵਿਸ਼ਨੂੰ ਦਾ ਸਰੂਪ ਬਣਾ ਲਿਆ।
ਸ਼ਿਆਮ ਲਿਆਲ ਸੀ ਕੁਸਮ ਮਨੋ ਹੈ ਦ੍ਰਿਗ ਵਿਸਾਲ ਦਲ ਕਮਲ ਬਨੋ ਹੈ।
ਕਿਸ ਤਰ੍ਹਾਂ ਦਾ ਸਰੂਪ ਹੈ ਵਿਸ਼ਨੂੰ ਭਗਵਾਨ ਦਾ, ਉਸਦਾ ਜ਼ਿਕਰ ਕੀਤਾ ਹੈ ਕਵੀ ਜੀ ਨੇ। ਕਵੀ ਜੀ ਲਿਖਦੇ ਨੇ ਸ਼ਿਆਮਲ ਅਲਸੀ ਕੁਸਮ ਮਨੋ ਹੈ, ਭਾਵ ਕਿ ਅਲਸੀ ਦੇ ਫੁੱਲ ਵਰਗਾ ਸ਼ਿਆਮ ਰੰਗ ਧਾਰਿਆ ਹੋਇਆ। ਦ੍ਰਿਗ ਵਿਸਾਲ ਦਲ ਕਮਲ ਬਨੋ ਹੈ, ਔਰ ਇਸ ਤੋਂ ਇਲਾਵਾ ਜਿਹੜੇ ਨੇਤਰ ਨੇ ਉਹ ਬੜੇ ਵਿਸ਼ਾਲ ਨੇ, ਬੜੇ ਵੱਡੇ ਨੇ ਅਤੇ ਕਮਲ ਦੀਆਂ ਪੰਖੜੀਆਂ ਵਰਗੇ ਨੇ।
ਸੰਖ ਗਦਾ ਤਰ ਪਦਮ ਚੱਕਰ ਕੋ ਮੁਖ ਮੰਡਲ ਸੁੱਠ ਪ੍ਰਿਕਟ ਬੱਕਰ ਕੋ।
ਚਾਰ ਕਿਉਂਕਿ ਬਾਹਾਂ ਨੇ, ਇੱਕ ਹੱਥ ਦੇ ਵਿੱਚ ਸੰਖ ਫੜਿਆ ਹੋਇਆ, ਦੂਸਰੇ ਹੱਥ ਦੇ ਵਿੱਚ ਗਦਾ ਨੂੰ ਧਾਰਨ ਕੀਤਾ ਹੈ, ਤੀਸਰੇ ਹੱਥ ਦੇ ਵਿੱਚ ਪਦਮ ਨੂੰ ਫੜਿਆ ਹੈ ਅਤੇ ਚੌਥੇ ਹੱਥ ਦੇ ਵਿੱਚ ਸੁਦਰਸ਼ਨ ਚੱਕਰ ਹੈ।
ਮੁੱਖ ਮੰਡਲ ਸੁੱਠ ਪ੍ਰਿਕਟ ਬੱਕਰ ਕੋ,
ਜਿਹੜਾ ਮੁੱਖ ਮੰਡਲ ਹੈ ਉਹ ਬਹੁਤ ਹੀ ਜ਼ਿਆਦਾ ਸੋਭਾ ਵਾਲਾ ਅਤੇ ਸੁੰਦਰ ਹੈ, ਇਸ ਤੋਂ ਇਲਾਵਾ ਭਰਵੱਟੇ ਟੇਢੇ ਨੇ।
ਪੀਤਾਂਬਰ ਸ਼ੋਭਤ ਬਨ ਮਾਲਾ ਕੋ ਕਵੀ ਬਰਨ ਸਕੇ ਦੁੱਤ ਜਾਲਾ।
ਕਵੀ ਜੀ ਲਿਖਦੇ ਨੇ ਕਿ ਪੀਲੇ ਵਸਤਰਾਂ ਨੂੰ ਪਹਿਨਿਆ ਹੋਇਆ ਹੈ ਜਿਹੜੇ ਕਿ ਬੜੇ ਸੋਭਾ ਦਿੰਦੇ ਨੇ, ਇਸ ਤੋਂ ਇਲਾਵਾ ਗਲੇ ਦੇ ਵਿੱਚ ਵੈਜੰਤੀ ਮਾਲਾ ਹੈ। ਕੋ ਕਵੀ ਬਰਨ ਸਕੇ ਦੁੱਤ ਜਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੌਣ ਐਸਾ ਦੁਨੀਆਂ ਦੇ ਉੱਤੇ ਕਵੀ ਹੈ ਜਿਹੜਾ ਕਿ ਇਸ ਤਰ੍ਹਾਂ ਦੀ ਸੋਭਾ ਨੂੰ ਬਿਆਨ ਕਰ ਸਕਦਾ ਹੈ। ਕਹਿਣ ਤੋਂ ਭਾਵ ਹੈ ਕਿ ਮੈਂ ਇੰਨੀ ਵੱਡੀ ਸੋਭਾ ਨੂੰ ਬਿਆਨ ਨਹੀਂ ਕਰ ਸਕਦਾ।
ਕਿਰਪਾ ਪਰੇ ਦੈਨੈਣ ਰਸੀਲੇ ਮੁਸਕਾਵਤ ਮੁਖ ਮੰਦ ਛਬੀਲੇ।
ਕਿਰਪਾ ਦੇ ਭਰੇ ਹੋਏ ਦੋਵੇਂ ਜਿਹੜੇ ਨੈਣ ਨੇ ਉਹ ਬੜੇ ਰਸੀਲੇ ਨੇ, ਬੜੇ ਰਸਦਾਇਕ ਨੇ, ਮੁਸਕਰਾਉਂਦੇ ਨੇ ਥੋੜਾ ਥੋੜਾ ਛਬੀਲੇ।
ਸਰਤਾ ਪਤ ਸੁੰਦਰਤਾ ਸਾਰ ਸ਼ੇਸ਼ ਸ਼ਾਰਦਾ ਪਾਇਨਾ ਪਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੇਸ਼ਟ ਸੁੰਦਰਤਾ ਦੇ ਮਾਨੋ ਕੇ ਸਮੁੰਦਰ ਬਣੇ ਹੋਏ ਨੇ, ਸ਼ੇਸ਼ ਸ਼ਾਰਦਾ ਵੀ ਇਹਨਾਂ ਦੇ ਪਾਰਾਵਾਰ ਨੂੰ ਪਾ ਨਹੀਂ ਸਕਦੇ।
ਆਏ ਕਰਿਓ ਦਰਸ਼ਨ ਜਬ ਐਸੇ ਆਨੰਦ ਨਿਮਗਨ ਨ ਤਨ ਸੁਧ ਕੈਸੇ।
ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਨੇ ਭਗਵਾਨ ਵਿਸ਼ਨੂੰ ਦੇ ਸਰੂਪ ਦੇ ਵਿੱਚ ਉਸ ਸੰਨਿਆਸੀ ਨੂੰ ਦਰਸ਼ਨ ਦਿੱਤਾ। ਜਦੋਂ ਉਸਨੇ ਦਰਸ਼ਨ ਕੀਤਾ ਆਨੰਦ ਨਿਮਗਨ ਨ ਤਨ ਸੁਧ ਕੈਸੇ, ਆਨੰਦ ਦੇ ਵਿੱਚ ਇੰਨਾ ਜ਼ਿਆਦਾ ਮਗਨ ਹੋ ਗਿਆ ਹੈ, ਇੰਨਾ ਜ਼ਿਆਦਾ ਆਨੰਦ ਦੇ ਵਿੱਚ ਡੁੱਬ ਗਿਆ ਹੈ ਕਿ ਉਸਨੂੰ ਆਪਣੇ ਸਰੀਰ ਦੀ ਵੀ ਕੋਈ ਸੁੱਧ ਬੁੱਧ ਨਾ ਰਹੀ।
कितक समय में जब सुध पाई पारियो दंडवत गुरु अगवाई। थोड़े समय तो बाद फिर जो उसनु अपने शरीर दे होश आई ते फिर सतगुरां दे चरणां दे विच डंडे वत लम्मा पै के उसने डंडौत कीते, नमस्कार कीते। अठ अंग जदों लगदे ने धरती दे उत्ते लम्मा पै के जदों मनुख नमस्कार करदा है उसनु दंड वत आख्या जांदा है कि डंडे वांग सीधा लम्मे पै जाना या फिर इसे दा नाम डंडौत। शरण शरण राखो दे हाथ मुझ अनाथ को करो सनाथ। कहिंदा हे सच्चे पातशाह जी, हे गरीब नवाज जी, मैं तुहाडे चरणां दी शरण दे विच डिग्गा होया, कृपा करके मैनू हाथ दे के मेरी रक्षा करो। मैं अनाथ हाँ, मेरा कोई नाथ नहीं है, मेरे मालक बन के मेरे नाथ बन के मैनू सनाथ करो, निहाल करो। सेखया पणो की जय स्वामी तीन लोक पत अंतर जामी। सन्यासी कहिंदा है कि कृपा करके सच्चे पातशाह जी तुसी अपना मैनू सेवक बना लो, अपना सिख बना लो, तिन्ना लोकां दे तुसी मालक हो और तुसी अंतर जामी।
दीन दयाल है बिरद तुम्हारा पाव सागर ते ले हो उदारा।
कहिंदा कि तुसी दीना दे उते दया करन वाले दयालु हो, यही तुहाडा सच्चा सुच्चा धर्म है। सच्चे पातशाह इस संसार सागर तो, इस पाव सागर तो मैनू तुसी पारले किनारे ला दे।
बेस पलट गुर वाक सुनायो हर दर्शन तुम यह ठां पायो।
कवि संतोख सिंह जी लिखते ने कि सतगुरां ने फिर अपने भेस नूं बदलिया, क्योंकि सतगुरु जी ते पहला भगवान विष्णु बने हुए सन, उस सरूप नूं बदल के अपने असली सरूप दे विच आए ने सतगुरु हर राय सच्चे पातशाह जी। ते फिर कहिंदे ने हरी दर्शन तुम यह ठां पायो। उस भगवान गिर सन्यासी नूं कहिंदे ने कि देख तू इस जगह दे उते हुणे ही भगवान विष्णु दा दर्शन कीता।
श्री चंद गुर नानक नंद तेने अनुकंपा कीन बिलंद।
सतगुरु हर राय सच्चे पातशाह जी कहिंदे ने कि श्री चंद जी जेडे के सतगुरु नानक देव सच्चे पातशाह जी दे वड्डे सपुत्र ने, उन्हां ने बहुत ही वड्डी अनुकंपा कीती है, बहुत वड्डी कृपा कीती।
मेहर चांद पर सोया बताहा बेदी वंश विखे जस महा।
वेदियां दी वंश दे विच जेड़ा के मेहर चंद है उदे उते भी बड़ी कृपा होई हुई है। वेदी वंश दे विच उन्हां दा बहुत वड्डा जस है।
तेह को मिलो सो पूरे आसा दरसो जाए तरो बिसवासा।
सतगुरु हर राय सच्चे पातशाह जी उस भगवान गिर सन्यासी नूं कहिंदे ने कि तू हुण मेहर चंद दे कोल चलिया जा, उन्हां दे चरणां दी शरण दे विच जदों जाएगा ते तेरी आसा पूर्ण होवेगी, उन्हां दा जाके दर्शन कर ते उन्हां दे उत्ते ही विश्वास नूं धारण कर।
एह ठां ओह ठां भेद न को एक रूप जानिए दो।
सतगुरु हर राय सच्चे पातशाह जी कहिंदे ने कि इत्थे ते उत्थे कोई भी भेद नहीं है, एक रूप जानिए दो, इको ही चीज है पर रूप भावे वखरे वखरे ने, भाव के मेहर चंद ते मैं इको ही हाँ, इन्हां दे विच कोई भेद तू ना समझ।
तब भगवान देहरे गयो मेहर चंद पग परसत पयो।
सतगुरु हर राय सच्चे पातशाह जी दे बचन नूं मन के ओ जिहड़ा भगवान गिर सन्यासी सी ओ फिर उत्थे पहुंच गया जिथे के वासा करदे सन मेहर चंद जी। मेहर चंद पग परसत पयो, जाके मेहर चंद दे चरणां दे उते उस सन्यासी ने नमस्कार कीती। मिल कर पेश उदासी लीन, वाहे गुरु को मंत्र सो दीन। जाके मेहर चंद नू मिलिया है, उन्होंने फिर उदासी का भेस इस धारण करवा दिता, वाहिगुरु नाम का कन दे विच मंत्र दिता। भगत भगवान नाम तब तरियो, ले आ गया पुन जग में फिरियो। ग्रंथाकार भाई संतोख सिंह जी लिखते ने, उस वेले उदासी मत का धारणी बनिया भगवान गिर सन्यासी। इस तों बाद उस भगवान गिर ने अपना नाम भगत भगवान रख लिया, ते आग्या लैके मेहर चंद तो वह इधर उधर फिरन लगा प्रचार दे वास्ते। बिचरत जिसी देश को जाए, गुर मारगी उपदेश दृढ़ाए। कवि जी लिखते ने कि जिथे जिथे भी जेड़े जेड़े इलाके दे विच भी वह विचरदा सी, गुरु दे मार्ग दा उपदेश लोकां नूं दृढ़ कराउण दी कोशिश करदा सी। रुच कर लोक मिलें तिस नाही, देखत अचरज होय मन माही। भावें कि उस भगत भगवान ने बड़ी कोशिश कीती, पर कवि जी लिखते ने कि रुचि दे नाल कोई भी उसकी गल नूं नहीं सुनदा, उस नूं नहीं मिलदा। इस लोकां दी विपरीत रीति नूं देख के वह भगत भगवान बहुत ही ज्यादा हैरान होया। बहुत स्थान फिरो अकलायो, बाबे मेहर चंद टिग आयो। बहुत ही जगह दे उते फिरिया, आखिरकार व्याकुल हो गया, क्योंकि कोई भी उसकी गल नूं प्रवान करना नहीं चाहता। हार के आखिरकार वह बाबे मेहर चंद जी दे कोल वापस आ गया। जगत वृतांत सुनावण कीन, नहीं उपदेश मोहे किस लीन। मेहर चंद जी नूं आण के दुनिया दा विहार दस्या, कहिंदा है कि कोई भी मेरे उपदेश नूं लैण दे वास्ते तैयार नहीं है, किसी ने मेरे उपदेश नूं तारण नहीं कीता। सतगुर की महिमा को जान, गुरबाणी पर निश्चा ठन। कहिंदा है भगत भगवान कि सतगुरां दी वड्डी महिमा नूं लोक जानदे ने, गुरबाणी पढ़न दे उत्ते ही उन्हां दा बहुत वड्डा निश्चा है। मेहर चांद तब कहियो सुनाए, भगत भगवान गमो तिस थाए। इन्नी गल सुन तो बाद फिर मेहर चंद जी सुना के कहिंदे ने, हे भगत भगवान उसे ही जगह दे उत्ते जा जिथों चल के मेरे कोल आया सी। कहण तो पावे है कि सतगुरु हर राय सच्चे पातशाह जी दे चरणा दी सरण दे विच दोबारा पहुंच। जिन टिग गुर ता रहे प्रकाश, सो पूरेंगे तुमरी आस। मेहर चंद जी कहिंदे ने कि जिन्हां दे कोल गुरियाई है सतगुरु नानक देव सच्चे पातशाह जी दी, जेड़े के गुरियाई दा वड्डा प्रकाश कर रहे ने, ओही तेरी आशा नूं पूर्ण करनगे। कहण तों पावै कि सतगुरु हर राय जी। ताखत हुकम ले कारज कीजै, तवि उपदेश जगत को दीजै। मेहर चंद जी ने आख्या है कि तखत तों हुकम लैके फिर तू अपना कार्य आरंभ, उथों उपदेश जदों लवेगा, जदों उथों हुक्म लवेगा फिर तेरे उपदेश नूं दुनिया लवेगी। बहुरो करें परतीत तुम्हारी, नर मन जिम करो उचारी। मेहर चंद जी ने आख्या है भगत भगवान नूं कि जदों तख्त दे मालक तों हुक्म तेनूं मिल जावेगा फिर सारे दे सारे तेरी आखी हुई गल दे उते यकीन करनगे, प्रतीत करनगे। जिस तरह तू आखेगा उसे तरह मनुख तेरी गल नूं मनणगे। प्रथम पिखी ते महिमा पारी, क्यों नहीं शरदा उर मैं तारी। मेहर चंद जी कहिंदे ने ਕਿ ਤੂੰ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਪਹਿਲਾਂ ਇੱਕ ਵਾਰੀ ਦੇਖ ਵੀ ਚੁੱਕਾ ਹੈ, ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਹ ਨਹੀਂ ਸ਼ਰਧਾ ਉਰ ਮੈਂ ਧਾਰੀ ਕਿ ਤੂੰ ਅਜੇ ਵੀ ਉਹਨਾਂ ਦੇ ਉੱਤੇ ਸ਼ਰਧਾ ਨੂੰ ਧਾਰਨ ਨਹੀਂ ਕੀਤਾ। ਮਿਹਰ ਚੰਦ ਜੀ ਦਾ ਕਹਿਣ ਤੋਂ ਭਾਵ ਹੈ ਕਿ ਤੂੰ ਮਹਿਮਾ ਦੇਖ ਚੁੱਕਾ ਹੈ ਕਿ ਤੈਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਿਸ਼ਨੂੰ ਭਗਵਾਨ ਦੇ ਸਰੂਪ ਦੇ ਵਿੱਚ ਦਰਸ਼ਨ ਦਿੱਤਾ। ਸੁਣ ਪੁਣ ਗਮਨਿਓ ਤੈਂ ਭਗਵਾਨ, ਚਾਹਿਓ ਸਤਿਗੁਰ ਦਰਸ ਮਹਾਨ। ਮਿਹਰ ਚੰਦ ਤੋਂ ਆਗਿਆ ਲੈ ਕੇ ਫਿਰ ਭਗਤ ਭਗਵਾਨ ਦਾਸ ਉੱਥੋਂ ਚੱਲਿਆ ਹੈ ਸਤਿਗੁਰਾਂ ਦਾ ਮਹਾਨ ਦਰਸ਼ਨ ਕਰਨ ਦੇ ਵਾਸਤੇ। ਬਹੁਤ ਬੇਸੂਰਤ ਮੈਂ ਬੜ ਭੂਲਾ, ਨਹੀਂ ਰਹਿਓ ਗੁਰ ਕੇ ਅਨਕੂਲਾ। ਹੁਣ ਬੜਾ ਝੁਰਦਾ ਹੈ ਆਪਣੇ ਮਨ ਦੇ ਵਿੱਚ, ਸੋਚਦਾ ਮੈਂ ਵੱਡ ਭੁੱਲਾ ਕਿ ਮੈਂ ਬਹੁਤ ਵੱਡਾ ਅਣਜਾਣ ਬਣ ਕੇ ਭੁੱਲ ਗਿਆ, ਸਤਿਗੁਰਾਂ ਦੇ ਅਨੁਕੂਲ ਮੈਂ ਨਹੀਂ ਰਿਹਾ। ਗੁਰ ਕੇ ਬਚਨ ਭੇਖ ਮੋ ਪਾਇਬ, ਪੁਣ ਦਰਸ਼ਨ ਕੋ ਨਹੀਂ ਸਿਧਾਇਬ। ਸੋਚਦਾ ਕਿ ਸਤਿਗੁਰਾਂ ਨੇ ਮੈਨੂੰ ਬਚਨ ਕੀਤਾ, ਉਹਨਾਂ ਦਾ ਬਚਨ ਮੰਨ ਕੇ ਮੈਂ ਮਿਹਰ ਚੰਦ ਜੀ ਦੇ ਕੋਲ ਆਇਆ, ਇਹਨਾਂ ਦੇ ਭੇਖ ਨੂੰ ਮੈਂ ਧਾਰਨ ਕੀਤਾ, ਪਰ ਫਿਰ ਮੇਰੀ ਮਤ ਮਾਰੀ ਗਈ ਕਿ ਆਪਣਾ ਪ੍ਰਚਾਰ ਕਰਨ ਦੇ ਵਾਸਤੇ ਮੈਂ ਚੱਲ ਪਿਆ, ਪਰ ਸਤਿਗੁਰੂ ਹਰਿਰਾਏ ਜੀ ਦੇ ਜਾ ਕੇ ਦੁਬਾਰਾ ਦਰਸ਼ਨ ਨਹੀਂ ਕੀਤੇ। ਸਕਲ ਕਟਨ ਕੇ ਅੰਤਰ ਜਾਮੀ, ਮੋਹ ਪਤਤ ਕੋ ਜਾਨਸ ਖਾਮੀ। ਸੋਚਦਾ ਹੈ ਭਗਤ ਭਗਵਾਨ ਕਿ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਤੇ ਹਰ ਇੱਕ ਹਿਰਦੇ ਦੇ ਗਤੀ ਨੂੰ ਜਾਣਦੇ ਨੇ, ਉਹ ਅੰਤਰਜਾਮੀ ਨੇ, ਮੈਨੂੰ ਪਾਪੀ ਜਾਣ ਕੇ ਉਹਨਾਂ ਨੇ ਮੇਰੀ ਖਾਮੀ ਨੂੰ ਫੜ ਲਿਆ।
ਹਰ ਦਰਸ਼ਨ ਮੋਹੇ ਦਿਖਰਾਇਬ, ਕੋਟ ਜਨਮ ਕੇ ਪਾਪ ਮਿਟਾਇਬ।
ਸੋਚਦਾ ਹੈ ਕਿ ਭਗਵਾਨ ਵਿਸ਼ਨੂੰ ਦੇ ਸਰੂਪ ਦੇ ਵਿੱਚ ਮੈਨੂੰ ਦਰਸ਼ਨ ਦਿਖਾ ਕੇ ਸਤਿਗੁਰਾਂ ਨੇ ਮੇਰੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਮਿਟਾ ਦਿੱਤਾ, ਖਤਮ ਕਰ ਦਿੱਤਾ।
ਮੈਂ ਨਹੀਂ ਲਖਿਓ ਭਇਓ ਅਪਰਾਧੀ, ਰਹਿਓ ਸਮੀਪ ਨਾ ਸੇਵਾ ਸਾਦੀ।
ਸੋਚਦਾ ਜਾਂਦਾ ਹੈ ਕਿ ਮੈਂ ਸਤਿਗੁਰਾਂ ਦੇ ਪ੍ਰਤਾਪ ਨੂੰ ਲੱਖ ਨਹੀਂ ਸਕਿਆ, ਮੈਂ ਤੇ ਵੱਡਾ ਅਪਰਾਧੀ ਬਣ ਗਿਆ, ਨਾ ਸਤਿਗੁਰਾਂ ਦੇ ਲਾਗੇ ਗਿਆ ਤੇ ਨਾ ਹੀ ਉਹਨਾਂ ਦੀ ਕੋਈ ਸੇਵਾ ਕੀਤੀ।
ਸਤਿਗੁਰ ਨੇ ਮੋਹੇ ਆਪਣੋ ਕੀਨ, ਕਰਿਓ ਸੋ ਦਰਸ਼ਨ ਪਾ ਬੁੱਧਹੀਨ।
ਸੋਚਦਾ ਜਾਂਦਾ ਹੈ ਭਗਤ ਭਗਵਾਨ ਕਿ ਸਤਿਗੁਰਾਂ ਨੇ ਮੈਨੂੰ ਆਪਣਾ ਜਾਣਿਆ ਤੇ ਆਪਣਾ ਜਾਣ ਕੇ ਮੇਰੇ ਤੇ ਕਿਰਪਾ ਕੀਤੀ, ਕਰਿਓ ਸੋ ਦਰਸ਼ਨ ਪਾ ਬੁੱਧਹੀਨਾ। ਮੈਂ ਸਤਿਗੁਰਾਂ ਦਾ ਦਰਸ਼ਨ ਵੀ ਕੀਤਾ ਤਾਂ ਵੀ ਆਪਣੀ ਬੁੱਧੀ ਨੂੰ ਮੈਂ ਹੀਣੀ ਰੱਖਿਆ, ਸਤਿਗੁਰਾਂ ਦੇ ਅਨੁਕੂਲ ਨਹੀਂ ਹੋਇਆ।
ਆਪਣੇ ਆਪ ਕੋ ਅਦਕਤ ਕਾਰਤ, ਗੁਰ ਪੂਰਨ ਕੇ ਗੁਣ ਵਿਚਾਰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਗਤ ਭਗਵਾਨ ਆਪਣੇ ਆਪ ਨੂੰ ਲਾਣਤਾਂ ਦਿੰਦਾ ਜਾਂਦਾ ਹੈ ਤੇ ਦੂਸਰੇ ਪਾਸੇ ਸਤਿਗੁਰੂ ਹਰਿਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਪੂਰਨ ਨੇ ਉਹਨਾਂ ਦੇ ਗੁਣਾਂ ਦੇ ਵਿਚਾਰ ਕਰਦਾ ਜਾਂਦਾ।
ਉਮਗਿਓ ਪ੍ਰੇਮ ਦ੍ਰਿਗਣ ਜਲ ਛਾਵਾ, ਗਦ ਗਦ ਗਿਰਾ ਅਦਕ ਬਿਕ ਲਾਵਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਪ੍ਰੇਮ ਇੰਨਾ ਜ਼ਿਆਦਾ ਹੈਵੀ ਹੋਇਆ, ਅੱਖਾਂ ਦੇ ਵਿੱਚ ਪ੍ਰੇਮ ਦਾ ਜਲ ਭਰ ਆਇਆ, ਗਦ ਗਦ ਹੋ ਗਈ ਬਾਣੀ, ਬਹੁਤ ਜ਼ਿਆਦਾ ਭਗਤ ਭਗਵਾਨ ਵਿਆਕਲ ਹੋ ਗਏ।
ਪ੍ਰੇਮ ਬੇਬਸ ਹੋਏ ਮਗ ਨਹੀਂ ਬੂਝੈ, ਜਹ ਕਹਿ ਗੁਰ ਮੂਰਤ ਹੀ ਸੂਝੈ।
ਪ੍ਰੇਮ ਦੇ ਵਿੱਚ ਇੰਨਾ ਜ਼ਿਆਦਾ ਬੇਵੱਸ ਹੋ ਗਿਆ ਕਿ ਰਸਤੇ ਦੀ ਵੀ ਚੰਗੇ ਤਰੀਕੇ ਦੇ ਨਾਲ ਸੋਝੀ ਨਹੀਂ ਲੱਗਦੀ, ਜਿੱਥੇ ਕਿੱਥੇ ਉਹਨੂੰ ਸਤਿਗੁਰਾਂ ਦੀ ਪਾਵਨ ਮੂਰਤੀ ਹੀ ਦਿਖਾਈ ਦਿੰਦੀ।
ਕਬ ਹੂੰ ਉੱਚੇ ਬੋਲਤ ਦੌਰੇ, ਕਬ ਹੂੰ ਰੁਦਤ ਬੈਠ ਬਨ ਬੋਰੇ।
ਇਸ ਤਰ੍ਹਾਂ ਦੀ ਦਸ਼ਾ ਭਗਤ ਭਗਵਾਨ ਦੀ ਬਣ ਗਈ ਹੈ ਕਿ ਕਦੇ ਉੱਚੀ ਉੱਚੀ ਚੀਕਾਂ ਮਾਰਦਾ ਹੈ, ਰੌਲਾ ਪਾਉਂਦਾ ਹੈ, ਤੇ ਕਦੇ ਦੌੜਨ ਲੱਗ ਜਾਂਦਾ ਹੈ, ਕਦੇ ਉੱਚੀ ਉੱਚੀ ਰੋਂਦਾ ਹੈ, ਤੇ ਕਦੇ ਜੰਗਲ ਦੇ ਰੁੱਖ ਦੇ ਥੱਲੇ ਕਮਲਿਆਂ ਵਾਂਗੂ ਬਹਿੰਦਾ। चलियो न जाए थिरियो नहीं जाए, मौन न रह न बोल सकाए। ग्रंथाकार भाई संतोख सिंह जी लिखते ने कि भगत भगवान की इस तरह की हालत बन गई है, ना तुरया जाता है, ना ही रुकया जाता है, ना ही चुप किया जाता है, तो ना ही बोलिया जाता है, भाव के हर एक पासे तो बेबस हो गए। कब कूमत जिम अमली होए, सुध शरीर की बिसरियो सोए। अपने शरीर की सुध बुद्ध सारी दी सारी भुल जाती है, कदे कदे इस तरह झूमदा है, इस तरह घूमदा है जिमें अमली ने अमल खाधा होवे ते ओ घूमदा। पंथ न सूज द्रिग जल रुकियो, महा प्रेम ते इंद्र थक्यो। रस्ते दी सोझी नहीं पैंदी, रस्ते दा पता नहीं लगदा, अखां दे विच प्रेम दे हंजुआं दा जल आण के रुक गया है। महा प्रेम ते इंद्र थक्यो, वड्डे प्रेम दे विच आ गया है, सारे दे सारे शरीर दे अंग थक गए। इम व्याकल बहु दिन मैं आवा, जह सत गुर को थान सुहावा। ग्रंथाकार भाई संतोख सिंह जी लिखते ने कि इस तरीके दे नाल व्याकुलता दी हालत दे विच बहुते दिनां दे रस्ते नूं तय करके आखिरकार उत्थे पहुंच गया है, जिथे के सतगुरु हर सच्चे पातशाह जी का सुहावना निवास टिकाणा। प्रेम मगन होए द्वारे आयव, चरण तूर ले मस्तक लायव। प्रेम दे विच मगन होया सतगुरां दे दरवाजे दे उते पहुंचया है, चरणां दी धूड़ी नूं लै के उसने अपने मत्थे दे लाया। अंतर जाए दर्श जब पावा, पायो मुकत सतगुरु बुलावा। अंदर जाके जदों सतगुरु हर राय सच्चे पातशाह जी का दर्शन किया, कवि जी लिखते ने भयो मुक्त, मानो के मुक्त हो गया, सतगुरु बुलावा, सतगुरु ने हुक्म करके बुलाया। आगे आओ भगत भगवान, अब तो दरगोह पा परवान। सतगुरु जी कहिंदे ने अगे आ जा हे भगत भगवान, हुण ते तू दरगाह दे विच वी परवान हो गए। सुन गुर ते चरनन पर परयो, इंद्र थकत जात नहीं कहयो। सुन के सतगुरां दे बचन नूं, दौड़ के सतगुरां दे चरणां ते जाके भगत भगवान डिग पिया है, सारे दा सारा शरीर थकिया होया, कुछ कहा नहीं जांदा। पूर्ण प्रेम हेर करतास, दियो हृदय हरि नाम पर काश। उस दे पूर्ण प्रेम नूं देख के सतगुरु हर राय सच्चे पातशाह जी ने कीती उस दे उते कृपा, के हृदय दे विच हरी दे सच्चे नाम दा प्रकाश कर दिता। कृपा तार निज हाथ लगायो, सिर उठाए के बाक सुनायो। कृपा नु धारण करके सतगुरु हर राय सच्चे पातशाह जी ने अपने हस्त कमल दा स्पर्श किया भगत भगवान दे उते, सिर उठाए के बाक सुनायो। उदे सिर नु चुक के सतगुरां ने हुक्म किया, अब तुम गमनो पूरब देश, मम बचते तह दियो उपदेश। सतगुरु जी भगत भगवान नूं कहिंदे ने कि मेरे हुक्म नूं पा के हुण तू पूरब दे इलाके दे विच चलिया जा, ते मेरे बचन दे कहे अनुसार तू उत्थे जाके उपदेश लोकां नूं दे। जिन्हां ने इस ग्रंथ नूं संपादन किया है वह उदासी मत दे बारे ते सतगुरु हर राय सच्चे पातशाह जी दे गुर घर दे बारे विस्थार दे नाल दसदे ने, जिस तरीके दे नाल उन्होंने बयान किया है वह मैं साध संगत दे सन्मुख पढ़ांगा। संपादक जी लिखते ने इथों सिद्ध हुंदा है कि उदासीन मत सिखी मार्ग की विरोधता विच नहीं सी चलिया ते ना ही पलिया सी। कहण तो भाव है कि जरा उदासीन मत चलिया बाबा श्री चंद तो वह ते गुरु घर दे विच कोई विरोधता नहीं सी, भाव के दोवें चीज़ां मिलियां सन। ਸ੍ਰੀ ਚੰਦ ਜੀ ਨੇ ਆਪਣੀ ਟੋਪੀ ਬਾਬੇ ਗੁਰਦਿੱਤੇ ਨੂੰ ਦਿੱਤੀ ਤੇ ਕਿਹਾ, ਇੱਕ ਚੀਜ਼ ਮੇਰੇ ਪਾਸ ਬਾਕੀ ਸੀ, ਸੋ ਮੈਂ ਤੁਹਾਨੂੰ ਦਿੱਤੀ। ਬਾਬਾ ਗੁਰਦਿੱਤਾ ਜੀ ਉਸ ਤੋਂ ਮਗਰੋਂ ਵੀ ਗੁਰੂ ਸਾਹਿਬ ਜੀ ਪਾਸ ਰਹੇ, ਜੰਗ ਵੀ ਕਰਦੇ ਰਹੇ, ਸ਼ਿਕਾਰ ਵੀ ਜਾਂਦੇ ਰਹੇ, ਭਾਵ ਉਦਾਸੀਨ ਮਤ ਤੇ ਗ੍ਰਸਤ ਦੋਵੇਂ ਉਹਨਾਂ ਵਿੱਚ ਰਹੇ। ਬਾਬਾ ਗੁਰਦਿੱਤਾ ਜੀ ਨੇ ਬਾਲੂ ਹਸਨਾ, ਫੂਲ, ਗੋਂਦਾ, ਅਲਮਸਤ ਚਾਰ ਚੇਲੇ ਬਣਾ ਕੇ ਵਿਰਕਤ ਰੱਖ ਕੇ ਉਪਦੇਸ਼ ਦਾ ਸਿਲਸਿਲਾ ਦੇਸ਼ ਪ੍ਰਦੇਸ਼ ਦੇ ਵਿੱਚ ਤੋਰਿਆ। ਹੁਣ ਸ੍ਰੀ ਗੁਰੂ ਹਰ ਰਾਏ ਜੀ ਨੇ ਭਗਤ ਭਗਵਾਨ ਨੂੰ ਮਿਹਰ ਚੰਦ ਜੀ ਲਖਮੀ ਦਾਸ ਦੇ ਪੋਤਰੇ ਪਾਸ ਘੱਲ ਕੇ ਭੇਖ ਦਿਵਾਇਆ, ਕਿਉਂਕਿ ਉਸਦੀ ਅੰਦਰਲੀ ਰੁਚੀ ਭੇਖ ਲੈਣ ਦੀ ਸੀ। ਜੇ ਇਹ ਸੰਪਰਦਾ ਵਿਰੋਧੀ ਸੰਪਰਦਾ ਹੁੰਦੀ ਤਾਂ ਇਹ ਕਦੇ ਨਾ ਹੁੰਦਾ। ਜਦ ਭਗਤ ਭਗਵਾਨ ਪ੍ਰਚਾਰ ਦੇ ਕੰਮ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਸ੍ਰੀ ਮਿਹਰ ਚੰਦ ਜੀ ਉਸ ਨੂੰ ਇਸ ਬਰਕਤ ਲਈ ਗੁਰੂ ਜੀ ਪਾਸ ਘੱਲਦੇ ਹਨ ਤੇ ਆਖਦੇ ਹਨ ਕਿ ਤਖ਼ਤ ਤੋਂ ਹੁਕਮ ਲੈ ਕੇ ਕਾਰਜ ਰਾਸ ਕਰੋ। ਜੇ ਵਿਰੁੱਧ ਹੁੰਦਾ ਤਾਂ ਮਿਹਰ ਚੰਦ ਜੀ ਇਹ ਵਾਕ ਨਾ ਕਹਿੰਦੇ, ਨਾ ਸਤਿਗੁਰੂ ਨੂੰ ਤਖ਼ਤ ਦਾ ਮਾਲਕ ਤਸਲੀਮ ਕਰਦੇ। ਸਤਿਗੁਰਾਂ ਨੇ ਹੁਣ ਉਸ ਨੂੰ ਨਾਮ ਦਾ ਪ੍ਰਕਾਸ਼ ਦਿੱਤਾ, ਆਤਮ ਬਲ ਬਖਸ਼ਿਆ, ਭਾਵ ਗੁਰਮੁਖ ਪਦ ਦੇ ਕੇ ਉਸ ਨੂੰ ਸਫਲਤਾ ਬਖਸ਼ੀ ਤੇ ਬਰਕਤ ਬਖਸ਼ੀ ਕਿ ਤੇਰੇ ਉਪਦੇਸ਼ ਦੇ ਵਿੱਚ ਸਫਲਤਾ ਹੋਵੇਗੀ। ਸੋ ਜੋ ਉਦਾਸੀ ਆਪਣੇ ਮਤ ਨੂੰ ਗੁਰੂ ਘਰ ਤੋਂ ਵਿਰੋਧ ਵਿੱਚ ਬਣਿਆ ਦੱਸਦੇ ਹਨ, ਇਤਿਹਾਸ ਵਿਰੁੱਧ ਤੁਰਦੇ ਹਨ, ਤੇ ਜੋ ਸਿੱਖ ਉਹਨਾਂ ਨੂੰ ਐਸਾ ਦੱਸਦੇ ਹਨ ਉਹ ਵੀ ਇਤਿਹਾਸ ਦੇ ਉਲਟ ਰਸਤੇ ਤੇ ਤੁਰਦੇ ਹਨ। ਉਦਾਸੀ ਮਤ ਤੇ ਗੁਰੂ ਘਰ ਸਦਾ ਮਿਲੇ ਰਹੇ ਹਨ, ਫਰਕ ਕੇਵਲ ਇਹ ਸੀ ਕਿ ਉਹਨਾਂ ਦੇ ਉਪਦੇਸ਼ਕ ਨਿਰੇ ਤਿਆਗ ਦੇ ਵਿੱਚ ਰਹਿ ਕੇ ਉਪਦੇਸ਼ ਕਰਦੇ ਸਨ, ਜਿਵੇਂ ਬੁੱਧ ਭਿਕਸ਼ੂ ਬੁੱਧ ਮਤ ਦਾ ਤੇ ਮਾਂਕ ਈਸਾਈ ਮਤ ਦਾ ਵਿਰਕਤ ਰਹਿ ਕੇ ਪ੍ਰਚਾਰ ਕਰਦੇ ਰਹੇ ਦਸਾਂ ਪਾਤਸ਼ਾਹੀਆਂ ਤੱਕ, ਤੇ ਉਸ ਤੋਂ ਮਗਰੋਂ ਵੀ ਬਰਾਬਰ ਮੇਲ ਦੇ ਸਬੂਤ ਮਿਲਦੇ ਹਨ। ਭਾਵ ਕੇ ਸਤਿਗੁਰੂ ਸਾਹਿਬਾਨਾਂ ਤੋਂ ਬਾਅਦ ਵੀ ਉਦਾਸੀ ਮਤ ਤੇ ਗੁਰੂ ਦਾ ਮਤ ਇੱਕ ਮਿੱਕ ਹੀ ਰਿਹਾ। ਸੰਪਾਦਕ ਜੀ ਦਾ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਜਿਹੜਾ ਉਦਾਸੀਨ ਮਤ ਚੱਲਿਆ ਔਰ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਸੀ, ਇਹਦੇ ਵਿੱਚ ਸਮਾਨਤਾ ਸੀ, ਇੱਕੋ ਹੀ ਚੀਜ਼ ਸੀ। ਇਸੇ ਕਰਕੇ ਭਾਵੇਂ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਪਹੁੰਚਿਆ ਭਗਤ ਭਗਵਾਨ, ਪਰ ਸਤਿਗੁਰਾਂ ਨੇ ਮਿਹਰ ਚੰਦ ਜੀ ਦੇ ਕੋਲ ਭੇਜਿਆ ਜਿਹੜਾ ਕਿ ਲਖਮੀ ਦਾਸ ਦਾ ਪੋਤਰਾ ਸੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਵਿੱਚੋਂ ਸੀ। ਭਾਵ ਕਿ ਉਦਾਸੀਨ ਮਤ ਤੇ ਸਿੱਖ ਮਤ ਇੱਕ ਮਿੱਕ ਹੀ ਰਹਿ, ਬਾਅਦ ਦੇ ਵਿੱਚ ਭਾਵੇਂ ਕਿਸੇ ਨੇ ਕਿਸੇ ਤਰ੍ਹਾਂ ਬਣਾਇਆ। ਸੁਣਤ ਬਾਕ ਕੋ ਸਾਗਰੇ ਤਾਰ ਮਿਲੇ ਜੇ ਤੁਮੇ ਆਦੇਸ਼ ਉਚਾਰੇ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਭਗਤ ਭਗਵਾਨ ਨੂੰ ਆਖਿਆ ਕਿ ਤੇਰੀ ਆਖੀ ਹੋਈ ਗੱਲ ਨੂੰ ਸਾਰੇ ਮੰਨਣਗੇ, ਤੇਰੇ ਉਪਦੇਸ਼ ਨੂੰ ਧਾਰਨ ਕਰਨਗੇ, ਜਿਹੜਾ ਵੀ ਤੈਨੂੰ ਮਿਲੇਗਾ ਉਹ ਆਦੇਸ਼ ਆਖੇਗਾ, ਭਾਵ ਕੇ ਨਮਸਕਾਰ ਕਰੇਗਾ। ਗੋਰੇ ਆਗਿਆ ਕੋ ਲੇ ਤਬ ਗਯੋ ਪੂਰਬ ਕੋਈ ਉਪਦੇਸ਼ਨ ਕਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਜੀ ਤੋਂ ਆਗਿਆ ਲੈ ਕੇ ਫਿਰ ਭਗਤ ਭਗਵਾਨ ਦਾਸ ਪੂਰਬ ਦੇ ਇਲਾਕੇ ਦੇ ਵਿੱਚ ਪਹੁੰਚਿਆ ਤੇ ਉੱਥੋਂ ਦੇ ਲੋਕਾਂ ਨੂੰ ਜਾ ਕੇ ਉਪਦੇਸ਼ ਦਿੱਤਾ।
ਪਾਇਓ ਪ੍ਰਕਾਸ਼ ਹਿਰਦੈ ਹਰ ਹਰੇ ਜੋ ਦੇਖੇ ਸੋ ਚਰਨੀ ਪਰੇ।
ਸਤਿਗੁਰੂ ਹਰ ਰਾਏ ਜੀ ਦਾ ਆਖਿਆ ਹੋਇਆ ਬਚਨ ਪੂਰਾ ਹੋਇਆ, ਸਫਲ ਹੋਇਆ, ਪ੍ਰਕਾਸ਼ ਹੋ ਗਿਆ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ, ਜਿਹੜਾ ਵੀ ਦੇਖਦਾ ਹੈ ਭਗਤ ਭਗਵਾਨ ਨੂੰ ਉਹੀ ਚਰਨਾਂ ਦੇ ਉੱਤੇ ਡਿੱਗ ਪੈਂਦਾ।
ਜਹਾਂ ਠਹਿਰ ਕਰ ਕੁਟੀ ਬਣਾਵੇ ਧਿਆਨ ਗੁਰੂ ਹਰ ਰਾਏ ਲਗਾਵੇ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਵੀ ਰੁਕ ਕੇ ਠਹਿਰ ਕੇ ਆਪਣੀ ਕੁਟੀਆ ਭਗਤ ਭਗਵਾਨ ਬਣਾਉਂਦਾ ਸੀ, ਉੱਥੇ ਹੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਲਾਉਂਦਾ ਸੀ।
ਏਵ ਭਗਤ ਭਗਵਾਨ ਵਿਸਾਲਾ ਕੀਨਸ ਪੂਰਬ ਦੇਸ਼ ਨਿਹਾਲਾ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਭਗਤ ਭਗਵਾਨ ਨੇ ਪੂਰਬ ਦੇ ਇਲਾਕੇ ਦੇ ਵਿੱਚ ਆਪਣਾ ਉਪਦੇਸ਼ ਦੇ ਕੇ ਪੂਰਬ ਦੇ ਵਾਸੀਆਂ ਨੂੰ ਨਿਹਾਲ ਕੀਤਾ।
ਨਰਨ ਹਜ਼ਾਰਨ ਕੀ ਕਲਿਆਣ, ਕਰਤ ਪਾਇਓ ਦੇ ਨਾਮ ਸੋ ਦਾਨ।
ਹਜ਼ਾਰਾਂ ਮਨੁੱਖਾਂ ਦਾ ਪਾਰ ਉਤਾਰਾ ਉਸ ਭਗਤ ਭਗਵਾਨ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕੀਤਾ।
ਕਰਤ ਪਾਇਓ ਦੇ ਨਾਮ ਸੋ ਦਾਨ, ਨਾਮ ਦਾ ਦਾਨ ਦੇ ਕੇ ਮੁਕਤੀ ਦੇ ਰਸਤੇ ਦੇ ਉੱਤੇ ਮਨੁੱਖਾਂ ਨੂੰ ਤੋਰਿਆ।
ਕਿਸੋ ਦੇਸ਼ ਤੇ ਸੰਗਤ ਆਈ, ਬੰਧਨ ਕਰੀ ਪੇਟ ਅਰ ਪਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਸਮੇਂ ਬਹੁਤੀ ਸਾਰੀ ਦੂਰ ਦੇਸ਼ ਤੋਂ ਸੰਗਤ ਇਕੱਠੀ ਹੋ ਕੇ ਆਈ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਤੇ ਸੰਗਤ ਨੇ ਆਪੋ ਆਪਣੀਆਂ ਭੇਟਾਵਾਂ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ।
ਕੇਤਕ ਦਿਨ ਰਹਿ ਬੈਠੇ ਪਾਸ, ਕਰਤ ਪਾਏ ਪੁਨਿਆਮ ਅਰਦਾਸ।
ਕਾਫੀ ਦਿਨ ਆਈ ਹੋਈ ਸੰਗਤ ਸਤਿਗੁਰਾਂ ਦੇ ਕੋਲ ਰਹੀ। ਇੱਕ ਦਿਨ ਸਤਿਗੁਰਾਂ ਦੇ ਕੋਲ ਬਹੁਤੇ ਸਾਰੇ ਸਿੱਖ ਬੈਠੇ ਹੋਏ ਸਨ, ਤੇ ਉਹਨਾਂ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕੀਤੀ।
ਨਾਮ ਤਰੀਕ ਸਿੱਖ ਸਤਿਗੁਰ ਕੇ, ਕਰੋ ਬਿਨਾਸਨ ਸੰਸੈ ਉਰ ਕੇ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਨਾਮ ਧਾਰਨ ਵਾਲੇ ਹੀ ਅਸੀਂ ਨਾਮ ਤਰੀਕ ਹਾਂ ਸਤਿਗੁਰੂ ਦੇ।
ਕਰੋ ਬਿਨਾਸਨ ਸੰਸੈ ਉਰ ਕੋ।
ਸੱਚੇ ਪਾਤਸ਼ਾਹ, ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਉਹ ਤੁਸੀਂ ਨਿਵਿਰਤ ਕਰੋ।
ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਰੀਤ ਨਾ ਜਾਣੀ।
ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਗੁਰਬਾਣੀ ਦਾ ਪਾਠ ਹਮੇਸ਼ਾ ਹੀ ਕਰਦੇ ਹਾਂ,
ਅਰਥ ਪਰਮਾਤਮ ਰੀਤ ਨਾ ਜਾਣੇ। ਭਾਵ ਕਿ ਪਰਮਾਰਥ ਨੂੰ ਦੱਸਣ ਵਾਲੇ ਗੁਰਬਾਣੀ ਦੇ ਅਰਥਾਂ ਦੀ ਰੀਤ ਨੂੰ ਅਸੀਂ ਨਹੀਂ ਸਮਝਦੇ, ਜਾਂ ਫਿਰ ਅਰਥ ਤੇ ਭਾਵ ਦੀ ਰੀਤੀ ਨੂੰ ਨਹੀਂ ਸਮਝਦੇ।
ਜੋ ਮਾਰਗ ਗੁਰ ਸ਼ਬਦ ਬਤਾਇਬ, ਸੋ ਹਮ ਤੇ ਨਹੀਂ ਜਾਏ ਕਮਾਇਬ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਜਿਹੜਾ ਰਸਤਾ ਗੁਰਬਾਣੀ ਦੇ ਸ਼ਬਦ ਦੇ ਵਿੱਚ ਦੱਸਿਆ ਗਿਆ ਹੁੰਦਾ, ਉਹ ਸਾਡੇ ਤੋਂ ਪੂਰਾ ਕੀਤਾ ਨਹੀਂ ਜਾਂਦਾ, ਉਸ ਗੱਲ ਦੀ ਅਸੀਂ ਕਮਾਈ ਕਰ ਨਹੀਂ ਸਕਦੇ।
ਪਾਠ ਕਰਨ ਕੋ ਨੇਮ ਨਿਭਾ ਹੈ, ਪੜ੍ਹੈ ਸਦਾ ਬਾਣੀ ਅਵਗਾਹ ਹੈ।
ਕਹਿੰਦੇ ਨੇ ਕਿ ਪਾਠ ਕਰਨ ਦਾ ਨੇਮ ਹੈ, ਨੇਮ ਦੇ ਨਾਲ ਪਾਠ ਤੇ ਅਸੀਂ ਜ਼ਰੂਰ ਕਰਦੇ ਹਾਂ, ਪੜ੍ਹੈ ਸਦਾ ਬਾਣੀ ਅਵਗਾਹ ਹੈ, ਹਮੇਸ਼ਾ ਪਾਠ ਕਰਦੇ ਹਾਂ ਗੁਰੂ ਦੀ ਬਾਣੀ ਦਾ।
ਕਿਆ ਹੋਵੇ ਗਤ ਅੰਤ ਹਮਾਰੀ, ਇਹ ਸੰਦੇਹ ਨਿਤ ਹਿਰਦੈ ਮਜਾਰੀ।
ਕਹਿੰਦੇ ਨੇ ਕਿ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਸੰਦੇਹ ਹੈ, ਇਸ ਤਰ੍ਹਾਂ ਦਾ ਸ਼ੰਕਾ ਹੈ ਕਿ ਸਾਡੀ ਗਤੀ ਅੰਤ ਦੇ ਵੇਲੇ ਕਿਵੇਂ ਹੋਵੇਗੀ।
ਆਸੀ ਉੱਤਰ ਬੂ ਜੈਤ ਬਾਂਡੇ, ਕਹਿ ਸਭ ਹੱਥ ਜੋਰ ਪੇ ਠਾਡੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਆਖਿਆ, ਭਾਵ ਕਿ ਪੁੱਛਣ ਦਾ ਬਹੁਤ ਪ੍ਰੇਮ ਸਾਰਿਆਂ ਦੇ ਮਨ ਦੇ ਅੰਦਰ ਵਧਿਆ, ਤੇ ਹੱਥ ਜੋੜ ਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਅੱਗੇ ਖਲੋਤੇ।
ਸ੍ਰੀ ਹਰਿ ਰਾਇ ਕਛੂ ਨਹੀਂ ਕਹਿਓ, ਸਭ ਕੇ ਮਨ ਮੈਂ ਸੰਸੇ ਰਹਿਓ।
ਸਤਿਗੁਰਾਂ ਨੇ ਉਹਨਾਂ ਦੀਆਂ ਬੇਨਤੀਆਂ ਨੂੰ ਸੁਣਿਆ, ਪਰ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਬਚਨ ਨਾ ਕੀਤਾ। ਸਭ ਕੇ ਮਨ ਮੇ ਸੰਸੇ ਰਹਿਓ, ਸਾਰਿਆਂ ਦੇ ਮਨ ਦੇ ਵਿੱਚ ਜਿਹੜਾ ਸੰਸਾ ਸੀ ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਬਰਕਰਾਰ ਰਿਹਾ, ਕਿਉਂਕਿ ਸਤਿਗੁਰਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ।
ਤੇ ਛਿਨ ਹੋਏ ਤੁਰੰਗ ਅਸਵਾਰ, ਗਮਨੇ ਬਾਹਰ ਹੇਤ ਸ਼ਿਕਾਰ।
ਉਸੇ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਅਸਵਾਰੀ ਕੀਤੀ ਤੇ ਸ਼ਿਕਾਰ ਖੇਡਣ ਦੇ ਵਾਸਤੇ ਜੰਗਲ ਦੇ ਵੱਲ ਚਲੇ ਗਏ।
ਬਰਖਾ ਹੋਏ ਹਟੀ ਤਿਸ ਕਾਲਾ, ਸੂਰਜ ਨਿਕਸਿਓ ਦਿਓਤ ਬਿਸਾਲਾ।
ਕਵੀ ਜੀ ਲਿਖਦੇ ਨੇ ਕਿ ਵਰਖਾ ਹੋ ਕੇ ਹਟੀ ਸੀ, ਮੀਂਹ ਪੈ ਕੇ ਹੁਣੇ ਹੀ ਹਟਿਆ ਸੀ, ਤੇ ਉਸ ਤੋਂ ਬਾਅਦ ਤਿੱਖਾ ਸੂਰਜ ਨਿਕਲਿਆ ਸੀ।
ਮਗ ਮੈਂ ਹੰਡੀ ਪੁਰਾਤਨ ਹੇਰੀ, ਤਹਾਂ ਠੀਕਰੀ ਚਮਕ ਕਨੇਰੀ।
ਰਸਤੇ ਦੇ ਵਿੱਚ ਇੱਕ ਹੰਡੀ ਪੁਰਾਣੀ ਟੁੱਟੀ ਹੋਈ ਪਈ ਸੀ,
ਜਿਸ ਤਰ੍ਹਾਂ ਕਿ ਕੁੱਜਾ ਮੰਨ ਲਓ ਕੜਾ, ਉਹ ਟੁੱਟਾ ਹੋਇਆ ਕੁੱਜਾ ਪਿਆ ਸੀ ਬੜੇ ਚਿਰ ਤੋਂ, ਉਹਦੀਆਂ ਠੀਕਰੀਆਂ ਉੱਥੇ ਖਿਲਰੀਆਂ ਹੋਈਆਂ ਸਨ ਤੇ ਠੀਕਰੀਆਂ ਬੜੀਆਂ ਚਮਕ ਰਹੀਆਂ ਸਨ।
ਕ੍ਰਿਤ ਬਾਸਣ ਕੀ ਫੂਟੀ ਪਰੀ, ਹਿਤ ਹੋਏ ਗੁਰੂ ਮੰਗਾਵਨ ਕਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਦਾ ਬਰਤਨ ਸੀ ਉਹ ਹਾਂਡੀ ਜਿਹੜੀ ਕਿ ਟੁੱਟੀ ਹੋਈ ਉੱਥੇ ਪਈ ਸੀ, ਸਤਿਗੁਰਾਂ ਨੇ ਦੇ ਕੇ ਹੁਕਮ ਕਰਕੇ ਉਹਨੂੰ ਆਪਣੇ ਕੋਲ ਮੰਗਵਾਏ।
ਨਿਜ ਕਰ ਮੈਂ ਤਰ ਬਾਕ ਬਖਾਨਾ, ਬਾਣੀ ਪਾਠ ਪ੍ਰਸ਼ਨ ਤੁਮ ਠਾਨਾ।
ਸਤਿਗੁਰਾਂ ਨੇ ਇੱਕ ਠੀਕਰੀ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਤੇ ਸਾਰਿਆਂ ਨੂੰ ਸੁਣਾ ਕੇ ਆਖਿਆ, ਕਹਿੰਦੇ ਨੇ ਬਾਣੀ ਪਾਠ ਪ੍ਰਸ਼ਨ ਤੁਮ ਠਾਨਾ, ਗੁਰਬਾਣੀ ਦੇ ਪਾਠ ਦੇ ਬਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਸੀ, ਸਵਾਲ ਕੀਤਾ ਸੀ।
ਤਿਸ ਕੋਈ ਉੱਤਰ ਲੀਜੈ ਸਾਰੇ, ਜੋ ਗੁਰ ਸ਼ਬਦ ਕਮਾਵੇ ਪਿਆਰੇ।
ਕਹਿੰਦੇ ਨੇ ਕਿ ਉਸ ਪ੍ਰਸ਼ਨ ਦਾ ਹੁਣ ਮੈਂ ਉੱਤਰ ਦਿੰਦਾ ਹਾਂ, ਸਾਰੇ ਦੇ ਸਾਰੇ ਸੁਣ ਲਓ। ਕਹਿੰਦੇ ਨੇ ਜੋ ਗੁਰ ਸ਼ਬਦ ਕਮਾਵੇ ਪਿਆਰੇ, ਜਿਹੜੇ ਗੁਰੂ ਦੇ ਪਿਆਰੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ।
ਸੋ ਜਨ ਭੁਗਤ ਮੁਕਤ ਸੁਖ ਪਾਵੇ, ਚਲੇ ਪੰਥ ਜੋ ਸ਼ਬਦ ਬਤਾਵੇ।
ਉਹ ਜਿਹੜੇ ਮਨੁੱਖ ਨੇ ਭੁਗਤੀ ਨੂੰ ਤੇ ਮੁਕਤੀ ਨੂੰ ਪਾਉਣਗੇ, ਸੁਖਾਂ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਗੁਰੂ ਦੇ ਦੱਸੇ ਹੋਏ ਸ਼ਬਦ ਦੇ ਰਸਤੇ ਦੇ ਉੱਤੇ ਉਹ ਚੱਲਦੇ।
ਪਾਠ ਸਧਾਰਨ ਜੋ ਨਿਤ ਕਰੇ, ਨੇਮ ਨਿਬਾਹਣ ਮੈਂ ਅਨੁਸਰੇ।
ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਜਿਹੜਾ ਪਾਠ ਸਧਾਰਨ ਕਰਦਾ ਹੈ, ਨਿਤ ਹੀ ਨੇਮ ਦੇ ਨਾਲ ਅਨੁਸਾਰੀ ਹੋ ਕੇ ਪਾਠ ਕਰਦਾ,
ਪਾਠ ਪ੍ਰਤਾਪ ਕਰੇ ਗਤ ਐਸੀ, ਸੁਣੋ ਸ਼੍ਰੋਣ ਹਮ ਭਾਖੈ ਜੈਸੀ।
ਗੁਰਬਾਣੀ ਦੇ ਕੀਤੇ ਹੋਏ ਪਾਠ ਦਾ ਜਿਹੜਾ ਪ੍ਰਤਾਪ ਹੈ ਉਹ ਕਿਸ ਤਰ੍ਹਾਂ ਦੀ ਗਤੀ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਮੈਂ ਸੁਣਾਉਣਾ ਹਾਂ ਤੇ ਤੁਸੀਂ ਸੁਣੋ।
ਜਿਮ ਠਿਕਰੀ ਬਹੁ ਬਰਖ ਬਿਤਾਈ, ਲੱਗੇ ਤੇਜ ਨਿਕਸੀ ਚਿਕ ਨਾਈ।
ਕਹਿੰਦੇ ਨੇ ਕਿ ਦੇਖੋ ਇਹ ਜਿਹੜਾ ਕੁੱਜਾ ਸੀ ਬੜੇ ਵਰਿਆਂ ਤੋਂ ਇੱਥੇ ਪਿਆ ਸੀ, ਜਿਹਦੇ ਵਿੱਚ ਕਿਸੇ ਸਮੇਂ ਕਿਸੇ ਨੇ ਘਿਓ ਰੱਖਿਆ ਹੋਵੇਗਾ, ਬੜੇ ਵਰੇ ਬਤੀਤ ਹੋ ਗਏ ਨੇ, ਹੁਣ ਇਹ ਹਾਂਡੀ ਜਿਹੜੀ ਹੈ ਮਟਕੀ ਜਿਹੜੀ ਹੈ ਟੁੱਟ ਗਈ ਹੈ। ਲੱਗੀ ਤੇਜ ਨਿਕਸੀ ਚਿਕਨਾਈ, ਤੇ ਜਦੋਂ ਤੇਜ ਇਸ ਨੂੰ ਸੂਰਜ ਦਾ ਲੱਗਿਆ ਹੈ ਤੇ ਚਿਕਨਾਈ ਇਹਦੇ ਵਿੱਚੋਂ ਨਿਕਲ ਆਈ ਹੈ ਉਹ ਚਮਕੀ।
ਤਿਮ ਜੇ ਪਠੈ ਨੇਮ ਗੁਰਬਾਣੀ, ਅੰਤ ਦੇਤ ਕਲਿਆਣ ਮਹਾਨੀ।
ਇਸ ਕਰਕੇ ਜਿਹੜੇ ਗੁਰਬਾਣੀ ਦੇ ਪਾਠ ਨੂੰ ਨੇਮ ਦੇ ਨਾਲ ਕਰਨਗੇ ਅੰਤ ਦੇ ਵੇਲੇ ਉਹਨਾਂ ਦਾ ਜ਼ਰੂਰ ਕਲਿਆਣ ਹੋਵੇਗਾ।
ਰਹੀ ਚਿਕਨ ਤਾਂ ਠੀਕਰ ਮਾਹੇ, ਤਿਉਂ ਬਾਣੀ ਗੁਣ ਰਹਿ ਮਨ ਤਾਹੇ।
ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਦੇ ਵਿੱਚ ਚਿਕਨਾਈ ਖਤਮ ਨਹੀਂ ਹੋਈ, ਇਹ ਚਿਕਨਾਈ ਬਰਕਰਾਰ ਰਹੀ, ਉਸੇ ਤਰੀਕੇ ਦੇ ਨਾਲ ਬਾਣੀ ਪੜ੍ਹੀ ਹੋਈ ਦਾ ਫਲ ਜ਼ਰੂਰ ਵੱਡਾ ਮਿਲਦਾ।
ਅੰਤ ਕਾਲ ਫਲ ਕਰੈ ਪ੍ਰਕਾਸ਼ੇ, ਜਥਾ ਕੁਸਮ ਤਿਲ ਪਾਏ ਸੋ ਬਾਸੇ।
ਅੰਤ ਦੇ ਵੇਲੇ ਜ਼ਰੂਰ ਗੁਰਬਾਣੀ ਆਪਣੇ ਵੱਡੇ ਫਲ ਦਾ ਦਾਨ ਬਖਸ਼ਦੀ ਹੈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਜਥਾ ਕੁਸਮ ਤਿਲ ਪਾਏ ਸੋ ਬਾਸੇ, ਤਿਲਾਂ ਦੇ ਵਿੱਚ ਜੇਕਰ ਹਰ ਰੋਜ਼ ਗੁਲਾਬ ਚੰਬੇਲੀ ਆਦਿ ਫੁੱਲ ਪਾਉਂਦੇ ਰਹੀਏ ਤਾਂ ਕੁਛ ਦਿਨਾਂ ਮਗਰੋਂ ਤਿਲ ਖੁਸ਼ਬੂਦਾਰ ਹੋ ਜਾਂਦੇ ਹਨ ਤੇ ਉਹਨਾਂ ਤਿਲਾਂ ਤੋਂ ਕੱਢਿਆ ਜਿਹੜਾ ਤੇਲ ਹੁੰਦਾ ਹੈ ਉਸ ਨੂੰ ਫੁਲੇਲ ਆਖੀਦਾ ਹੈ। ਜਿਸ ਫੁੱਲ ਦਾ ਤਿਲਾਂ ਨੇ ਸੰਗ ਕੀਤਾ ਹੋਵੇ ਉਸੇ ਦੀ ਖੁਸ਼ਬੂ ਤੇਲ ਦੇ ਵਿੱਚ ਵੀ ਆ ਜਾਂਦੀ।
ਪਾਠਕ ਕੀ ਸਹਾਇਤਾ ਕਰਹੀ, ਅੰਤ ਕਾਲ ਪੀੜਾ ਪਰ ਹਰਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਪਾਠਕ ਹੈ, ਜਿਹੜਾ ਵੀ ਗੁਰਬਾਣੀ ਦਾ ਪਾਠ ਕਰਨ ਵਾਲਾ ਹੈ, ਉਸ ਦੀ ਪੀੜਾ ਨੂੰ ਅੰਤ ਦੇ ਵੇਲੇ ਜ਼ਰੂਰ ਗੁਰਬਾਣੀ ਹਰ ਲੈਂਦੀ ਹੈ, ਖਤਮ ਕਰ ਦਿੰਦੀ।
ਗੁਰਮੁਖ ਤੇ ਸਿੱਖਿਆਣ ਸੁਣ ਕਰਕੇ, ਦਈ ਪ੍ਰਦਰਸ਼ਨ ਚੋਂ ਦਿਸ਼ ਫਿਰਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਮੁਖ ਤੋਂ ਜਦੋਂ ਸਿੱਖਾਂ ਨੇ ਇਸ ਤਰ੍ਹਾਂ ਦਾ ਉਪਦੇਸ਼ ਸੁਣਿਆ ਤੇ ਉਹਨਾਂ ਨੇ ਸਤਿਗੁਰਾਂ ਦੇ ਦੁਆਲੇ ਫਿਰ ਕੇ ਪਰਿਕਰਮਾ ਕੀਤੀਆਂ।
ਸਭ ਕੇ ਹਿਰਦੈ ਵਧੀ ਸੋ ਪ੍ਰਤੀਤ,
ਬਾਣੀ ਪੜ੍ਹਵੇ ਕੀ ਵੱਡ ਪ੍ਰੀਤ, ਸਾਰਿਆਂ ਦੇ ਹਿਰਦੇ ਦੇ ਵਿੱਚ ਵੱਡੀ ਪ੍ਰਤੀਤ ਭਰੋਸਾ ਜਾਗਿਆ। ਬਾਣੀ ਪੜ੍ਹਨ ਦੇ ਵਾਸਤੇ ਉਹਨਾਂ ਨੇ ਵੱਡਾ ਪ੍ਰੇਮ ਵਧਾਇਆ।
ਸਤਿਗੁਰ ਕੇ ਪਗ ਪੰਕਜ ਬੰਦੇ, ਜਾਣ ਆਪਣੇ ਭਾਗ ਬਿਲੰਦੇ।
ਸਾਰਿਆਂ ਨੇ ਆਪਣੇ ਵੱਡੇ ਭਾਗਾਂ ਨੂੰ ਜਾਣ ਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ।
ਗੁਰਬਾਣੀ ਜਾਣੀ ਸੁਖ ਕਾਰਨ, ਗੁਰਬਾਣੀ ਬਹੁ ਪਤਤ ਉਧਾਰਨ।
ਕਵੀ ਜੀ ਲਿਖਦੇ ਨੇ, ਸਾਰਿਆਂ ਨੇ ਜਾਣਿਆ ਕਿ ਗੁਰਬਾਣੀ ਸੁਖਾਂ ਦਾ ਕਾਰਨ ਹੈ, ਸਾਰਿਆਂ ਨੇ ਜਾਣਿਆ ਕਿ ਗੁਰਬਾਣੀ ਪਤਤਾਂ ਦਾ ਉਧਾਰ ਕਰਨ ਵਾਲੀ।
ਗੁਰਬਾਣੀ ਪੜ੍ਹ ਕਰ ਗਤ ਲਹਿ, ਜਿਉਂ ਕਿਉਂ ਪੜ੍ਹਨ ਸਦਾ ਚਿਤ ਚਹਿ।
ਗੁਰਬਾਣੀ ਨੂੰ ਪੜ੍ਹਨ ਦੇ ਨਾਲ ਹੀ ਚੰਗੀ ਗਤੀ ਦੀ ਪ੍ਰਾਪਤੀ ਹੁੰਦੀ ਹੈ, ਜਿਵੇਂ ਨਾ ਕਿਵੇਂ ਹਮੇਸ਼ਾ ਚਿੱਤ ਦੇ ਨਾਲ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ।
ਅਰਥ ਸਮਝ ਕੇ ਸਮਝੇ ਬਿਨਾ, ਪ੍ਰੇਮ ਬਿਨਾ ਕੇ ਪ੍ਰੇਮ ਸੋ ਘਨਾ।
ਅਰਥ ਭਾਵੇਂ ਸਮਝ ਲੱਗਣ ਜਾਂ ਨਾ ਲੱਗਣ, ਇਹਦਾ ਕੋਈ ਮਤਲਬ ਨਹੀਂ ਹੈ। ਬਿਨਾਂ ਪ੍ਰੇਮ ਕਹਿ ਪ੍ਰੇਮ ਸੋ ਖਾਣਾ ਕਹਿਣ ਤੋਂ ਭਾਵ ਹੈ, ਅਰਥ ਸਮਝ ਲੱਗਣ ਤਾਂ ਵੀ ਚੰਗਾ ਹੈ। ਜੇਕਰ ਗੁਰਬਾਣੀ ਦੇ ਅਰਥ ਸਮਝ ਨਾ ਵੀ ਲੱਗਣ ਤਾਂ ਵੀ ਪੜ੍ਹੀ ਜਾਵੇ ਤਾਂ ਵੀ ਚੰਗਾ ਹੈ। ਜੇਕਰ ਪ੍ਰੇਮ ਦੇ ਨਾਲ ਪੜ੍ਹਿਆ ਜਾਵੇ ਵਧੇਰੇ ਚੰਗਾ ਹੈ, ਜੇਕਰ ਪ੍ਰੇਮ ਦੇ ਨਾਲ ਨਹੀਂ ਵੀ ਪੜ੍ਹਿਆ ਜਾਂਦਾ ਤਾਂ ਵੀ ਉਹਦੇ ਵਿੱਚ ਹਾਨੀ ਨਹੀਂ।
ਪਠਨ ਨੇਮ ਗੁਰਬਾਣੀ ਕਰੈ, ਘਟਕਾ ਜਾਮ ਕੇ ਨਿਸ ਦਿਨ ਰਹਿ।
ਭਾਵ ਕੇ ਨੇਮ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ, ਭਾਵੇਂ ਕੋਈ ਇੱਕ ਘੜੀ ਕਰੇ, ਭਾਵੇਂ ਕੋਈ ਇੱਕ ਪਹਿਰ ਕਰੇ, ਭਾਵੇਂ ਕੋਈ ਰਾਤ ਕਰੇ ਤੇ ਭਾਵੇਂ ਕੋਈ ਦਿਨੇ ਕਰੇ।
ਚੱਲ ਆਏ ਪੁਨ ਖੇਲ ਸ਼ਿਕਾਰੇ, ਦੇਖਤ ਪਾਲਤ ਮ੍ਰਿਗਨ ਹਜ਼ਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸ਼ਿਕਾਰ ਖੇਡ ਕੇ ਸਤਿਗੁਰੂ ਜੀ ਵਾਪਸ ਆ ਗਏ ਨੇ, ਜਿੱਥੇ ਸਤਿਗੁਰਾਂ ਨੇ ਹਜ਼ਾਰਾਂ ਹੀ ਮਿਰਗਾਂ ਨੂੰ ਹਿਰਨਾਂ ਨੂੰ ਇਕੱਠਾ ਕੀਤਾ ਸੀ, ਜਿਨ੍ਹਾਂ ਦੀ ਪਾਲਣਾ ਕਰਦੇ ਸੀ ਉਹਨਾਂ ਨੂੰ ਆਣ ਕੇ ਵੇਖੇ।
ਦੇ ਉਪਦੇਸ਼ ਕਰਤ ਕਲਿਆਣੇ, ਪਰ ਉਪਕਾਰ ਸਦਾ ਗੁਰ ਠਾਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਾਰਿਆਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਕਲਿਆਣ ਕਰਦੇ ਨੇ, ਪਰ ਉਪਕਾਰ ਦੀ ਰੀਤੀ ਨੂੰ ਸਤਿਗੁਰਾਂ ਨੇ ਹਮੇਸ਼ਾ ਧਾਰਨ ਕਰਕੇ ਰੱਖਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਅਬ ਤੁਰ ਕਣ ਕੀ ਬਾਰਤਾ, ਕਛਕ ਸੁਣੋ ਬੁੱਧੀਵਾਨ, ਕਰੇ ਖੋਟ ਸਤਿਗੁਰਨ ਸੋ ਜਾਂ ਤੇ ਕਰੋ ਬਖਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੇ ਸਰੋਤਾ ਜਨੋ, ਹੁਣ ਤੁਰਕਾਂ ਵਾਲੇ ਪਾਸੇ ਦੀ ਕਥਾ ਨੂੰ ਤੁਸੀਂ ਬੁੱਧੀਵਾਨੋ ਸੁਣੋ, ਕਿਉਂਕਿ ਸਤਿਗੁਰਾਂ ਦੇ ਨਾਲ ਉਹਨਾਂ ਤੁਰਕਾਂ ਨੇ ਵੱਡਾ ਦੁਆਸ਼ ਕੀਤਾ, ਵੱਡੇ ਖੋਟ ਕੀਤੇ, ਇਸ ਕਰਕੇ ਮੈਂ ਇਹ ਤੁਰਕਾਂ ਦੀ ਕਥਾ ਬਿਆਨ ਕਰਨੀ ਯੋਗ ਸਮਝਦਾ।
ਬਿਨਾ ਕਹੇ ਸੋ ਪ੍ਰਸੰਗ ਕੋ, ਸੁਣਤੇ ਸੰਸੈ ਹੋਏ, ਜਾਂ ਤੇ ਸੁਣੀਏ ਬਿਤੀ ਜਿਮ ਗੁਰ ਸੋ ਬਾਦਤ ਸੋਏ।
ਕਵੀ ਜੀ ਲਿਖਦੇ ਨੇ ਕਿ ਜੇਕਰ ਮੈਂ ਇਸ ਗੱਲ ਦਾ ਜ਼ਿਕਰ ਨਹੀਂ ਕਰਾਂਗਾ ਤੇ ਜਿਹੜਾ ਮੈਂ ਪ੍ਰਸੰਗ ਸੁਣਾਵਾਂਗਾ ਉਹਦੇ ਸੁਣਨ ਦੇ ਵਿੱਚ ਸ਼ੰਕਾ ਪੈਦਾ ਹੋਵੇਗੀ, ਇਸ ਕਰਕੇ ਤੁਰਕਾਂ ਦਾ ਬਿਰਤਾਂਤ ਮੈਂ ਸੁਣਾਉਂਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਗੁਰੂ ਜੀ ਦੇ ਨਾਲ ਉਹਨਾਂ ਦਾ ਵਿਰੋਧ ਵਧੇ।
ਸ਼ਾਹਜਹਾਂ ਤੁਰ ਕੇਸ਼ ਕੇ, ਸੋਤੀ ਉਪਜਤ ਪੇ ਚਾਰ, ਕਰਤ ਰਾਜ ਸਭ ਦੇਸ਼ ਕੋ, ਬਾਦਿਓ ਸਮਾਜ ਉਦਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਸ਼ਾਹਜਹਾਂ, ਜਿਹੜਾ ਕਿ ਹਿੰਦੁਸਤਾਨ ਦਾ ਮਾਲਕ ਸੀ, ਉਹਦੇ ਘਰ ਦੇ ਵਿੱਚ ਚਾਰ ਪੁੱਤਰ ਪੈਦਾ ਹੋਏ। ਕਰਤ ਰਾਜ ਸਭ ਦੇਸ਼ ਕੋ, ਬਾਦਿਓ ਸਮਾਜ ਉਦਾਰ। ਵੱਡਾ ਉਸ ਸ਼ਾਹਜਹਾਂ ਨੇ ਦੇਸ਼ ਦੇ ਉੱਤੇ ਰਾਜ ਕੀਤਾ ਤੇ ਆਪਣੇ ਸਮਾਜ ਨੂੰ ਵਧਾਇਆ।
ਚੱਕਰਵਰਤ ਇਮ ਰਾਜ ਭਇਓ ਹੈ, ਚਾਰ ਚਾਕੇ ਇਮ ਹੁਕਮ ਥਿਓ ਹੈ।
ਕਵੀ ਜੀ ਲਿਖਦੇ ਨੇ ਕਿ ਚੱਕਰਵਰਤੀ ਰਾਜ ਉਸ ਸ਼ਾਹਜਹਾਂ ਦਾ ਬਣ ਗਿਆ, ਚਾਰੇ ਚੱਕਾਂ ਦੇ ਵਿੱਚ ਹੁਕਮ ਚੱਲਣ ਲੱਗਾ। ਜਹ ਤਹ ਦੇਸ਼ਨ ਵਿਖੇ ਅਸ਼ੇਸ਼, ਦੋਹੀ ਸੁਣਤੇ ਤਰਾਸ ਵਿਸ਼ੇਖ। ਜਿੱਥੇ ਜਿੱਥੇ ਦੂਰਾਂ ਦੂਰਾਂ ਤੱਕ ਲੋਕ ਸੁਣਦੇ ਸੀ ਸ਼ਾਹਜਹਾਂ ਦੀ ਵਾਰਤਾ ਨੂੰ, ਤੇ ਉਹਨਾਂ ਦੇ ਮਨ ਦੇ ਅੰਦਰ ਤਰਾਸ ਵੱਧਦਾ ਸੀ, ਡਰ ਪੈਦਾ ਹੁੰਦਾ ਸੀ। ਜਿਤੇ ਨਿਪਤ ਸਭ ਆਗਿਆਕਾਰੀ, ਹੱਥ ਜੋਰ ਹੋਏ ਖਰੇ ਅਗਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਵੀ ਛੋਟੇ ਮੋਟੇ ਰਾਜੇ ਰਾਜ ਕਰਦੇ ਸਨ, ਉਹ ਸਾਰੇ ਦੇ ਸਾਰੇ ਬਾਦਸ਼ਾਹ ਸ਼ਾਹਜਹਾਂ ਦੇ ਅੱਗੇ ਹੱਥ ਜੋੜ ਕੇ ਖਲੋਤੇ ਰਹਿੰਦੇ ਸਨ। ਰਾਜਪੂਤਨ ਤਨ ਜਾ ਕੇ ਡੋਰੇ, ਸੁਣ ਸੁੰਦਰ ਲੇਵਤ ਕਰ ਜੋਰੇ। ਰਾਜਪੂਤਾਂ ਦੀਆਂ ਲੜਕੀਆਂ ਦੇ ਜਿਹੜੇ ਡੋਲੇ ਸੀ, ਉਹਨਾਂ ਨੂੰ ਜ਼ਬਰਦਸਤੀ ਹੀ ਸ਼ਾਹਜਹਾਂ ਆਪਣੇ ਕੋਲ ਮੰਗਵਾ ਲੈਂਦਾ ਸੀ ਆਪਣੀ ਤਾਕਤ ਦੇ ਜ਼ੋਰ ਦੇ ਨਾਲ। ਹਿੰਦੂਆਇਨ ਕੋ ਮਹਾ ਕਲੰਕ, ਜਥਾ ਅੰਕ ਲਾਗਿਓ ਸੋ ਮਯੰਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਪੂਤ ਹਿੰਦੂਆਂ ਦੀਆਂ ਜਿਹੜੀਆਂ ਲੜਕੀਆਂ ਸਨ, ਉਹਨਾਂ ਦੇ ਡੋਲੇ ਬਾਦਸ਼ਾਹ ਨੇ ਆਪਣੇ ਕੋਲ ਜ਼ਬਰਦਸਤੀ ਮੰਗਵਾਏ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਹਿੰਦੂਆਂ ਦੇ ਮੱਥੇ ਦੇ ਉੱਤੇ ਬਹੁਤ ਵੱਡਾ ਕਲੰਕ ਲੱਗਾ। ਜਥਾ ਅੰਕ ਲਾਗਿਓ ਸੋ ਮਯੰਕ। ਜਿਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਚੰਦਰਮਾ ਭਾਵੇਂ ਬੜਾ ਸੁੰਦਰ ਹੈ ਪਰ ਉਹ ਕਲੰਕ ਵਾਲਾ ਹੈ, ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਹਿੰਦੂਆਂ ਦੇ ਮੱਥੇ ਦੇ ਉੱਤੇ ਕਲੰਕ ਲੱਗਾ। ਜਿਨ ਤੇ ਪਯੋ ਪਾਏ ਨ ਕੋਈ, ਤੀਰ ਸੂਰ ਤਾਂ ਛੋਰ ਖਲੋਈ। ਪਰ ਕਵੀ ਜੀ ਲਿਖਦੇ ਨੇ ਕਿ ਹਿੰਦੂਆਂ ਤੋਂ ਕੋਈ ਉਪਾਅ ਹੋ ਨਾ ਸਕਿਆ, ਆਪਣੀ ਧੀਰਜ ਨੂੰ ਤੇ ਆਪਣੀ ਸੂਰਮਤਾਈ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਅਧੀਨ ਹੋ ਗਏ ਤੁਰਕੇਸ਼ਵਰ ਬਾਦਸ਼ਾਹ ਸ਼ਾਹਜਹਾਂ ਦੇ। ਤੁਰਕ ਅਧੀਨ ਹੋਏ ਕਰ ਸਾਰੇ, ਆਏ ਛਿਪਰ ਜਬ ਲੇਤ ਹਕਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਸਾਰੇ ਦੇ ਸਾਰੇ ਤੁਰਕਾਂ ਦੇ ਅਧੀਨ ਹੋ ਗਏ। ਜਦੋਂ ਵੀ ਬਾਦਸ਼ਾਹ ਬੁਲਾਉਂਦਾ ਸੀ ਤੇ ਛੇਤੀ ਹੀ ਹੱਥ ਜੋੜ ਕੇ ਕੋਲ ਪਹੁੰਚਦੇ ਸਨ। ਜਹਾਂ ਪਠਾਵੈ ਤਹੈ ਚਲ ਜਾਹੀ, ਸ਼ਕਤੀਹੀਨ ਹੋਏ ਰਹਿ ਅਗਵਾਹੀ। ਭਾਵ ਕੇ ਜਿੱਥੇ ਬਾਦਸ਼ਾਹ ਦਾ ਹੁਕਮ ਹੁੰਦਾ ਸੀ ਉੱਥੇ ਹੀ ਜਾਂਦੇ ਸਨ, ਸ਼ਕਤੀ ਤੋਂ ਹੀਣੇ ਹੋ ਗਏ ਸਨ। ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਤਾਣ ਰਹਿ ਨਹੀਂ ਸੀ ਗਿਆ ਕਿ ਉਹ ਸਾਹਮਣਾ ਕਰਦੇ ਬਾਦਸ਼ਾਹ ਸ਼ਾਹਜਹਾਂ ਦਾ, ਉਹਦੀ ਆਗਿਆ ਦੇ ਵਿੱਚ ਹੀ ਚੱਲਦੇ ਸਨ। ਕਿਸ ਪਰ ਕਿਸ ਜੇ ਰਿਸ ਹੋਏ ਜਾਏ, ਬਿਕਟ ਮੁਹਿੰਮ ਪਠੈ ਮਰ ਵਾਏ। ਕਵੀ ਜੀ ਲਿਖਦੇ ਨੇ ਕਿ ਜੇਕਰ ਬਾਦਸ਼ਾਹ ਸ਼ਾਹਜਹਾਂ ਕਿਸੇ ਦੇ ਉੱਤੇ ਗੁੱਸੇ ਹੋ ਜਾਂਦਾ ਸੀ ਤੇ ਆਪਣੀ ਵੱਡੀ ਕਰੜੀ ਮੁਹਿੰਮ ਭੇਜ ਕੇ ਉਸ ਨੂੰ ਫੜ ਲੈਂਦਾ ਸੀ, ਕੈਦ ਕਰ ਲੈਂਦਾ ਸੀ ਜਾਂ ਫਿਰ ਮਰਵਾ ਦਿੰਦਾ ਸੀ। ਤਨਕ ਹੁਕਮ ਜੋ ਮੋਰਨ ਕਰ ਹੀ, ਲੜੈ ਕਰੈ ਆਪਣੇ ਅਨੁਸਰ ਹੀ। ਥੋੜਾ ਜਿਹਾ ਵੀ ਜੇਕਰ ਬਾਦਸ਼ਾਹ ਦਾ ਹੁਕਮ ਮੰਨਿਆ ਨਹੀਂ ਸੀ ਜਾਂਦਾ, ਉਸੇ ਵੇਲੇ ਉਸ ਛੋਟੇ ਜਿਹੇ ਹੁਕਮ ਦੇ ਨਾ ਫਰਮਾਨੇ ਹੋਣ ਕਰਕੇ ਉਹ ਆਪਣੇ ਅਨੁਸਾਰ ਆਪਣੀ ਤਾਕਤ ਦੇ ਨਾਲ ਕਰਦਾ ਸੀ। ਪੋਸ਼ਿਸ਼ ਜ਼ਹਿਰ ਅਜ਼ਾਇਰ ਲਾਏ, ਰਿਸ ਕਰ ਕਿਸ ਕੋ ਦੇ ਪਹਿਰਾਏ। ਕਵੀ ਜੀ ਲਿਖਦੇ ਨੇ ਕਿ ਕਈਆਂ ਨੂੰ ਐਸੀਆਂ ਸਜਾਵਾਂ ਉਸਨੇ ਦਿੱਤੀਆਂ ਕਿ ਜ਼ਹਿਰ ਲਾ ਕੇ ਪੁਸ਼ਾਕ ਨੂੰ ਉਹ ਪੁਸ਼ਾਕ ਪਹਿਨਾਈ ਗਈ, ਗੁੱਸੇ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਤੇ ਉਸ ਜ਼ਹਿਰੀਲੀ ਪੁਸ਼ਾਕ ਨੂੰ ਪਹਿਨਣ ਦੇ ਕਰਕੇ ਉਹ ਮਾਰੇ। ਕਰੈ ਸੰਘਾਰ ਨਾ ਜੀਵਤ ਛੋਰੈ, ਹੋਏ ਮਵਾਸ ਚੜ ਤਿਸ ਕੋ ਤੋਰੈ। ਜਿਹੜਾ ਵੀ ਆਕੀ ਹੋਣ ਦੀ ਜ਼ਰੂਰਤ ਕਰਦਾ ਸੀ, ਜਿਹੜਾ ਵੀ ਆਕੀ ਬਣਦਾ ਸੀ, ਮਵਾਸੀ ਬਣਦਾ ਸੀ, ਉਹਨੂੰ ਜਿਉਂਦਾ ਛੱਡਿਆ ਨਹੀਂ ਸੀ ਜਾਂਦਾ, ਉਹਦਾ ਸੰਘਾਰ ਕਰ ਦਿੱਤਾ ਜਾਂਦਾ ਸੀ, ਮਾਰ ਦਿੱਤਾ ਜਾਂਦਾ ਸੀ। ਸੈਨਾ ਕੋਸ਼ ਦੁਰਗ ਬੜ ਪਾਰੇ, ਜਿਨ ਕੋ ਪਈਅਤ ਨਹੀਂ ਛੁਮਾਰੇ। ਬਾਦਸ਼ਾਹ ਸ਼ਾਹਜਹਾਂ ਦੇ ਕੋਲ ਕਿੰਨੀ ਸੈਨਾ ਸੀ, ਉਹਦਾ ਕਿੰਨਾ ਖਜ਼ਾਨਾ ਸੀ, ਉਹਦੇ ਕੋਲ ਕਿੰਨੇ ਵੱਡੇ ਭਾਰੀ ਕਿਲੇ ਸਨ, ਇਹਨਾਂ ਦਾ ਕੋਈ ਪਾਰਾਵਾਰ ਨਹੀਂ ਸੀ। ਸਭ ਦੇਸ਼ਨ ਕੋ ਦਰਬ ਬਿਸਾਲਾ, ਦਿੱਲੀ ਆਣ ਪਰੈ ਨਰ ਹਾਲਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਇਲਾਕਿਆਂ ਦੇ ਵਿੱਚੋਂ ਪੈਸਿਆਂ ਨੂੰ ਇਕੱਠਾ ਕੀਤਾ ਜਾਂਦਾ ਸੀ ਤੇ ਦਿੱਲੀ ਦੇ ਵਿੱਚ ਉਹ ਕਰਕੇ ਉਗਰਾਹੀ ਫਿਰ ਜਿਹੜਾ ਮਾਮਲਾ ਹੈ ਉਹ ਭਰਿਆ ਜਾਂਦਾ ਸੀ ਬਾਦਸ਼ਾਹ ਦੇ ਕੋਲ ਆਣ ਕੇ। ਬੀਰ ਸ਼ਸਤਰ ਧਾਰੀ ਮਹੀਪਾਲਾ ਜੇ ਰਜਪੂਤ ਕਹਾਏ ਵਿਸਾਲਾ। ਕਵੀ ਜੀ ਲਿਖਦੇ ਨੇ ਕਿ ਵੱਡੇ ਸੂਰਬੀਰ ਵੱਡੇ ਸ਼ਸਤਰਧਾਰੀ ਜਿਹੜੇ ਰਾਜੇ ਸਨ ਜਿਹੜੇ ਕਿ ਆਪਣੇ ਆਪ ਨੂੰ ਰਾਜਪੂਤ ਕਹਾਉਂਦੇ ਸਨ। ਤਿੰਨ ਕੀ ਭਈ ਦਸ਼ਾ ਜਬ ਐਸੇ ਸੁਤਾ ਦੇਨ ਲਓ ਬਰਨੀ ਜੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਸੂਰਮਿਆਂ ਦੀ ਇਹਨਾਂ ਸ਼ਸਤਰਧਾਰੀ ਰਾਜਿਆਂ ਦੀ ਇਸ ਤਰ੍ਹਾਂ ਦੀ ਦੁਰਦਸ਼ਾ ਹੋਈ ਜਿਸ ਤਰ੍ਹਾਂ ਮੈਂ ਪਹਿਲਾਂ ਬਿਆਨ ਕੀਤੀ ਹੈ। ਸੁਤਾ ਦੇਣ ਲਓ ਬਰਨੀ ਜੈਸੇ ਕਿ ਆਪਣੀਆਂ ਲੜਕੀਆਂ ਦੇ ਡੋਲੇ ਬਾਦਸ਼ਾਹ ਨੂੰ ਦਿੰਦੇ ਰਹਿ ਮਜਬੂਰੀ ਕਰਕੇ। ਅਪਰ ਹਿੰਦੂਆਂ ਕੀ ਕਿਆ ਗਿਣਤੀ ਤੁਰਕਣ ਅਗਰ ਕਰੈ ਸਭ ਬਿਨਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਤੇ ਹਾਲ ਸੀ ਵੱਡੇ ਵੱਡੇ ਰਾਜਪੂਤਾਂ ਦਾ ਰਾਜਿਆਂ ਦਾ ਤੇ ਹੋਰ ਛੋਟੇ ਮੋਟੇ ਜਿਹੜੇ ਹਿੰਦੂ ਸੀ ਉਹਨਾਂ ਦੀ ਤੇ ਗਿਣਤੀ ਹੀ ਕੀ ਕਰਨੀ ਹੋਈ। ਤੁਰਕਾਂ ਨੇ ਅਗਰ ਕਰੈ ਸਭ ਬਿਨਤੀ ਤੁਰਕਾਂ ਦੇ ਅੱਗੇ ਸਾਰੇ ਬੇਨਤੀਆਂ ਕਰਦੇ ਸਨ। ਛੀਨ ਧਰਮ ਦਿਨ ਪ੍ਰਤੀ ਬੜ ਹੋਵਾ ਸਮਖ ਦੁਸ਼ਟ ਕੇ ਕੋ ਨਾ ਖਰੋਵਾ। ਇਸੇ ਤਰ੍ਹਾਂ ਜਿਹੜਾ ਧਰਮ ਸੀ ਉਹ ਛੀਨ ਹੋ ਗਿਆ ਦਿਨ ਪ੍ਰਤੀ ਦਿਨ ਖਤਮ ਹੁੰਦਾ ਗਿਆ। ਉਸ ਦੁਸ਼ਟ ਪਾਪੀ ਸ਼ਾਹਜਹਾਂ ਦੇ ਸਾਹਮਣੇ ਕੋਈ ਅੜ ਨਹੀਂ ਸਕੇ। ਰਾਜ ਕਰਿਓ ਚਿਰ ਕਾਲ ਬਿਸਾਲਾ ਬਲੀ ਪਇਓ ਪੂਰਬ ਤਪ ਕਾਲਾ। ਇਸ ਤਰੀਕੇ ਦੇ ਨਾਲ ਸ਼ਾਹਜਹਾਂ ਨੇ ਬਹੁਤ ਚਿਰ ਤੱਕ ਵੱਡਾ ਰਾਜ ਕੀਤਾ ਬੜਾ ਬਲੀ ਹੋਇਆ ਪੂਰਬ ਤਪ ਕਾਲਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪੂਰਬਲਾ ਕੋਈ ਤਪ ਘਾਲ ਲਿਆ ਸੀ ਤਪ ਕੀਤਾ ਸੀ ਇਸੇ ਕਰਕੇ ਉਹਦਾ ਦਬਦਬਾ ਵਧਿਆ ਸੀ। ਜੇਠੋ ਨੰਦਨ ਦਾਰ ਸ਼ਕੋਹਾ ਸ਼ਾਹਜਹਾਂ ਕੋ ਤੇ ਸੰਗ ਮੋਹਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਚਾਰ ਪੁੱਤਰ ਸਨ ਬਾਦਸ਼ਾਹ ਸ਼ਾਹਜਹਾਂ ਦੇ। ਸਾਰਿਆਂ ਤੋਂ ਜਿਹੜਾ ਵੱਡਾ ਪੁੱਤਰ ਸੀ ਉਸਦਾ ਨਾਮ ਸੀ ਦਾਰਾ ਸ਼ਕੋਹ। ਕਵੀ ਜੀ ਲਿਖਦੇ ਨੇ ਕਿ ਦਾਰਾ ਸ਼ਕੋਹ ਆਪਣੇ ਵੱਡੇ ਪੁੱਤਰ ਦੇ ਨਾਲ ਸ਼ਾਹਜਹਾਂ ਬਾਦਸ਼ਾਹ ਬੜਾ ਮੋਹ ਕਰਦਾ ਸੀ ਬੜਾ ਪਿਆਰ ਕਰਦਾ ਸੀ। ਜਾਣਿਓ ਨੇਕ ਨਿਕਟ ਸੋ ਰਾਖਾ ਤਖਤ ਬਿਠਾਵੋ ਇਸ ਅਭਿਲਾਖਾ। ਉਹਨੂੰ ਨੇਕ ਜਾਣਦਾ ਸੀ ਆਪਣੇ ਕੋਲ ਰੱਖਦਾ ਸੀ ਤੇ ਮਨ ਦੇ ਵਿੱਚ ਵਿਚਾਰਧਾਰਾ ਬਾਦਸ਼ਾਹ ਸ਼ਾਹਜਹਾਂ ਨੇ ਬਣਾਈ ਸੀ ਕਿ ਆਪਣੀ ਜਗ੍ਹਾ ਦੇ ਉੱਤੇ ਤਖਤ ਦੇ ਉੱਤੇ ਮੈਂ ਇਸ ਨੂੰ ਬਿਠਾਵਾਂਗਾ। ਵਾਲੀ ਅਹਿਦ ਕੀ ਨਸ ਤੇ ਸਤਾਈ ਸ਼ੁਭ ਗੁਣ ਪੂਰਨ ਉਚਿਤ ਵਡਾਈ। ਕਵੀ ਜੀ ਲਿਖਦੇ ਨੇ ਕਿ ਦਾਰਾ ਸ਼ਕੋਹ ਦੇ ਚੰਗੇ ਗੁਣਾਂ ਨੂੰ ਤੇ ਉਹਦੀ ਉੱਚੀ ਵਡਿਆਈ ਨੂੰ ਦੇਖ ਕੇ ਬਾਦਸ਼ਾਹ ਨੇ ਆਪਣਾ ਵਲੀ ਅਹਿਦ ਚੁਣਿਆ ਹੋਇਆ ਸੀ ਦਾਰਾ ਸ਼ਕੋਹ ਨੂੰ। ਵਲੀ ਅਹਿਦ ਦਾ ਭਾਵ ਹੈ ਕਿ ਯੁਵਰਾਜ, ਯੁਵਰਾਜ ਉਸ ਨੂੰ ਥਾਪਿਆ ਜਾਂਦਾ ਹੈ ਜਿਹੜਾ ਕਿ ਬਾਦਸ਼ਾਹ ਤੋਂ ਬਾਅਦ ਉਸਦੇ ਤਖਤ ਦੇ ਉੱਤੇ ਬੈਠਦਾ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਦਾਰਾ ਸ਼ਕੋਹ ਨੂੰ ਆਪਣਾ ਯੁਵਰਾਜ ਥਾਪਿਆ ਹੋਇਆ ਸੀ ਬਾਦਸ਼ਾਹ ਨੇ ਕਿ ਮੈਂ ਆਪਣੀ ਜਗ੍ਹਾ ਦੇ ਉੱਤੇ ਦਾਰਾ ਸ਼ਕੋਹ ਨੂੰ ਬਿਠਾਵਾਂਗਾ। ਇਸ ਤਰੀਕੇ ਦੇ ਨਾਲ ਹੁਣ ਕਵੀ ਜੀ ਤੁਰਕਾਂ ਵਾਲੇ ਪਾਸੇ ਦੀ ਕਥਾ ਨੂੰ ਬਿਆਨ ਕਰ ਰਹੇ ਨੇ। ਸਮੇਂ ਦੀ ਸਮਾਪਤੀ ਹੈ ਇਸ ਕਰਕੇ ਪ੍ਰਸੰਗ ਨੂੰ ਪੂਰਾ ਕੀਤਾ ਨਹੀਂ ਜਾ ਸਕਦਾ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਮੈਂ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ नानक दीज नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परना।